ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਘੁਮਾਏ ਜਿਨ ਜੀਤੇ ਪੰਚ ਪਿਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਕਰ ਕਾਗਜ਼ ਨਿਜਰ ਦੇਖੋ, ਮਸੂਸ ਮਤ ਬਣਾਏ, ਸ੍ਰੀ ਸਤਿਗੁਰ ਕੋ ਜਸ ਲਿਖ ਹੈ, ਤਬ ਹੈ ਪਰਮ ਗਤ ਪਾਏ, ਕਰ ਕਾਗਜ ਨਿਜਰ ਦੇਖੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦੀਵਾਨ ਵਿਖੇ ਦਰਬਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹੇ ਲੈ ਰਹੇ ਹੋ, ਗੁਰੂ ਘਰ ਦੀ ਨਿਤਨੇਮ ਦੀ ਮਰਿਆਦਾ ਅਨੁਸਾਰ ਸੋ ਦਰ ਰਹਿ ਰਾਸ ਸਾਹਿਬ ਬਾਣੀ ਦੇ ਜਾਪ ਹੋਏ ਹੈ। ਆਪ ਸੰਗਤਾਂ ਨੇ ਤੁਰਕੀ ਬਾਣੀ ਦੇ ਜਾਪ ਸਰਵਣ ਕਰਕੇ ਲਾਹਾ ਲਿਆ ਹੈ। ਇਸ ਤੋਂ ਉਪਰੰਤ ਹੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਆਪਾਂ ਪੜ੍ਹ ਸੁਣ ਰਹੇ ਹਾਂ, ਹੁਣ ਉਸ ਕਥਾ ਦਾ ਸਮਾਂ ਹੋਇਆ ਹੈ ਜਿਵੇਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੂੰ ਆਤਮ ਸਰੂਪ ਦੀ ਲਖਤਾ ਕਰਵਾਈ ਕਿਰਪਾ ਦ੍ਰਿਸ਼ਟੀ ਨਾਲ, ਜਿਸ ਕਰਕੇ ਸਮਾਧੀ ਵਿੱਚ ਲੀਨ ਹੋਏ। ਸਮਾਧੀ ਲੀਨ ਹੋਣ ਤੋਂ ਜਦੋਂ ਉਥਾਨ ਸਮਾਧੀ ਤੋਂ ਉਥਾਨ ਹੋਏ ਹੈ, ਨੇਤਰ ਖੋਲ੍ਹ ਕੇ ਸਤਿਗੁਰ ਜੀ ਦਾ ਸੋਹਣਾ ਸਰੂਪ ਦੇਖਿਆ, ਪਰਮੇਸ਼ਰ ਰੂਪ ਜਾਣ ਕੇ ਬੇਅੰਤ ਬੇਅੰਤ ਸਿਫਤ ਕੀਤੀ। ਸਿਫਤ ਕਰਕੇ ਫਿਰ ਸਤਿਗੁਰ ਜੀ ਬੜੇ ਪ੍ਰਸੰਨ ਹੋਏ ਹੈ, ਪ੍ਰਮਾਣਾਂ ਦੇ ਰਾਹੀਂ ਦੱਸਿਆ ਕੋਈ ਪੁਰਖਾ ਜੋ ਅਹੰ ਬ੍ਰਹਮ ਹੈ, ਗਿਆਨ ਹੈ ਅਤੇ ਮੁਕਤੀ ਦਾ ਦਾਤਾ ਹੈ, ਆਨੰਦ ਦੇਣ ਵਾਲਾ ਹੈ, ਅਤੇ ਇਹ ਆਪ ਜੀ ਨੂੰ ਪ੍ਰਾਪਤ ਹੋ ਚੁੱਕਾ ਹੈ। ਇਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਭਾਵੇਂ ਕਿ ਆਪ ਜੀ ਨੂੰ ਹੁਣ ਕਿਸੇ ਕਰਮ ਕਿਰਿਆ ਦੀ ਜ਼ਰੂਰਤ ਨਹੀਂ ਹੈ, ਫਿਰ ਵੀ ਇਸ ਬ੍ਰਹਮ ਗਿਆਨ ਨੂੰ ਪਾ ਕੇ ਭਾਵ ਭਗਤੀ ਜਿਹੜੀ ਚੰਗੀ ਹੈ ਉਹਦੀ ਰੀਤੀ ਨਾਲ ਕਰਨੀ ਹੈ। ਭਾਵ ਜਿਹੜੀ ਕਰਮ ਕਿਰਿਆ ਸਤਸੰਗਤ ਕਰਨੀ, ਪ੍ਰੇਮ ਨਾਲ ਹਰ ਇੱਕ ਦੇ ਬਚਨ ਮੰਨਣੇ, ਦਾਸਾਂ ਦੇ ਦਾਸ ਹੋ ਕੇ ਰਹਿਣਾ, ਇਹ ਪ੍ਰੇਮਾ ਭਗਤੀ ਨਾਲ ਕਰਨੀ ਹੈ। ਕਿ ਠੀਕ ਹੈ ਕਿ ਜੋ ਪੂਰਨ ਬ੍ਰਹਮ ਗਿਆਨੀ ਬਣ ਗਿਆ ਹੈ ਉਹਦੇ ਜੇ ਕਹੀ ਜਾਏ ਕਿ ਮੈਂ ਬ੍ਰਹਮ ਹਾਂ, ਮੈਂ ਰੱਬ ਹਾਂ, ਅਤੇ ਉਹਨੂੰ ਤਾਂ ਕੋਈ ਵਿਕਾਰ ਨਹੀਂ ਹੈ, ਇਸ ਵਿੱਚ ਉਹਨੂੰ ਕੋਈ ਦੋਸ਼ ਨਹੀਂ ਹੈ, ਕਿਉਂਕਿ ਪੂਰਨ ਬ੍ਰਹਮ ਗਿਆਨੀ ਹੈ। ਪਰ ਕਲਯੁੱਗ ਦੇ ਸਮੇਂ ਵਿੱਚ ਬੜੇ ਭਾਰੀ ਮਾੜੀ ਮੱਤ ਵਾਲੇ ਜੀਵ ਪੈਦਾ ਹੋ ਰਹੇ ਹੈ। ਜੇ ਉਹਨਾਂ ਸਾਹਮਣੇ ਉਹਨਾਂ ਦਾ ਗੁਰੂ ਇਹ ਗੱਲ ਕਹੇਗਾ ਕਿ ਮੈਂ ਹੀ ਰੱਬ ਹਾਂ, ਅਤੇ ਉਹ ਜਿਹੜੇ ਸਿੱਖ ਹੈ ਸੁਣ ਕੇ ਆਪਣੇ ਗੁਰੂ ਤੋਂ ਵੀ ਉਸੇ ਤਰ੍ਹਾਂ ਹੀ ਕਹਿਣਗੇ, ਜਿਸ ਕਰਕੇ ਉਹਨਾਂ ਦੀ ਰੀਤੀ ਤਾਂ ਐਸੀ ਹੋਵੇਗੀ ਅਤੇ ਐਸੀ ਹੈ ਜਿਵੇਂ ਪੁਰਖਾਂ ਕਿਸੇ ਦੇ ਸਰੀਰ ਵਿੱਚ ਕਫ ਦਾ ਬੜਾ ਜ਼ੋਰ ਹੈ, ਬਲਗਮ ਬੜੀ ਹੈ, ਪਹਿਲਾਂ ਹੀ ਉਹਨੂੰ ਬਲਗਮ ਦਾ ਰੋਗ ਹੈ, ਅਤੇ ਉਹ ਜੇ ਹੁਣ ਘਿਓ ਜਿਹੜਾ ਹੈ ਉਹ ਤਾਂ ਬੜਾ ਮਹਾਨ ਹੈ, ਚੰਗਾ ਹੈ, ਅਤੇ ਜੇ ਹੁਣ ਉਹ ਬਲਗਮ ਵਾਲਾ ਆਦਮੀ ਘਿਓ ਖਾਊਗਾ ਤਾਂ ਉਹਦੀ ਛਾਤੀ 'ਤੇ ਹੋਰ ਬੋਝ ਪੈ ਜੂਗਾ, ਉਹ ਹੋਰ ਰੋਗੀ ਹੋ ਜੂਗਾ, ਹੰਕਾਰੀ ਹੋ ਜੂਗਾ, ਉਹਦੇ ਉੱਪਰ ਹੋਮੇ ਦੀ ਜਿਹੜੀ ਕਫ ਹੈ ਬਲਗਮ ਜ਼ਿਆਦਾ ਹੋ ਜਾਏਗੀ। ਉਹ ਇਸ ਤਰ੍ਹਾਂ ਸੁਣ ਕੇ ਆਪਣੇ ਆਪ ਨੂੰ ਉੱਚਿਆਂ ਤੋਂ ਉੱਚਾ ਮੰਨੇਗਾ, ਜਿਵੇਂ ਘਿਓ ਬੜਾ ਉੱਤਮ ਹੈ ਅਤੇ ਬਲਗਮ ਵਾਲੇ ਨੂੰ ਚੰਗਾ ਨਹੀਂ ਹੈ, ਇਸੇ ਤਰ੍ਹਾਂ ਹੀ ਜਿਹੜਾ ਬ੍ਰਹਮ ਗਿਆਨ ਹੈ ਘਿਓ ਦੀ ਨਿਆਈ ਹੈ, ਬੜਾ ਉੱਤਮ ਭਾਰੀ ਮਹਾਨ। ਜਿਵੇਂ ਘਿਓ ਨੂੰ ਪਹੁੰਚਾਉਣ ਵਾਸਤੇ ਸਰੀਰ ਚਾਹੀਦਾ ਅੱਗੇ ਸਹੀ ਸਲਾਮਤ, ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਅਵਸਥਾ ਨੂੰ, ਬ੍ਰਹਮ ਗਿਆਨ ਰੂਪੀ ਘਿਓ ਨੂੰ ਪਹੁੰਚਾਉਣ ਵਾਸਤੇ ਨਿਮਰਤਾ ਜ਼ਰੂਰੀ ਹੈ। ਜਿਹੜਾ ਹੁਣ ਜੀਵ ਜਿਹਨੂੰ ਹੰਕਾਰ ਰੂਪੀ ਬਲਗਮ ਪਹਿਲਾਂ ਹੀ ਬਹੁਤ ਹੈ, ਜਦੋਂ ਉਹ ਸੁਣੂਗਾ ਵੀ ਮੈਂ ਬ੍ਰਹਮ ਹਾਂ, ਮੈਂ ਮੇਰਾ ਆਤਮ ਸਰੂਪ ਬ੍ਰਹਮ ਰੂਪ ਹੈ, ਉਹਨੂੰ ਤਾਂ ਹੋਰ ਹੰਕਾਰ ਹੋ ਜਾਏਗਾ, ਹੰਕਾਰ ਰੂਪੀ ਬਲਗਮ ਜ਼ਿਆਦਾ ਵੱਧ ਜਾਏਗੀ। ਜਿਵੇਂ ਛਾਤੀ ਦੇ ਬੋਝ ਪੈਣੇ ਕਰਕੇ, ਬਲਗਮ ਵਧਣੇ ਕਰਕੇ ਮਨੁੱਖ ਬੜਾ ਖਾਂਸੀ ਦੇ ਕਰਦਾ ਹੈ, ਖੂੰ ਖੂੰ ਕਰਦਾ ਹੈ, ਇਸੇ ਤਰ੍ਹਾਂ ਫਿਰ ਉਹ ਵੀ ਹੰਕਾਰ ਕਰਨੇ ਕਰਕੇ ਬ੍ਰਹਮ ਗਿਆਨ ਦਾ ਅਤੇ ਜਨਮ ਮਨ ਰੂਪੀ ਪੀੜਾ ਪਾਉਂਦਾ ਹੈ ਅਤੇ ਬੜਾ ਦੁਖੀ ਹੁੰਦਾ ਹੈ, ਵਾਰ ਵਾਰ ਜੰਮਣਾ ਮਰਨ ਦਾ ਹੁੰਦਾ ਹੈ ਹਉਮੈ ਕਰਕੇ, ਕਿਉਂਕਿ ਹਉਮੈ ਬੰਧਨ ਹੈ ਜਨਮਾਂ ਦਾ। ਜਿਵੇਂ ਕਿਸੇ ਨੂੰ ਹੁਣ ਗਰਮੀ ਬੜੀ ਹੋਵੇ ਪਿੱਤੇ ਵਿੱਚ, ਉਹ ਘਿਓ ਨੂੰ ਛੱਕ ਕੇ ਪਹੁੰਚਾਉਣਾ ਚਾਹੇ ਵੀ ਮੈਂ ਪਹੁੰਚਾ ਲਵਾਂ, ਉਹ ਵੀ ਨਹੀਂ ਪਹੁੰਚਾ ਸਕਦਾ, ਜੋ ਖਾਏਗਾ ਤਾਂ ਉਹਨੂੰ ਦਸਤ ਲੱਗ ਜਾਣਗੇ। ਇਸੇ ਤਰ੍ਹਾਂ ਜਿਹੜਾ ਪੁਰਖ ਵਿਸ਼ੇ ਜਿਹਦੇ ਹਿਰਦੇ ਵਿੱਚ ਵਿਸ਼ੇ ਵਾਸ਼ਨਾ ਰੂਪੀ ਪਿੱਤ ਗਰਮੀ ਹੈ, ਅਤੇ ਉਹ ਜੇ ਬ੍ਰਹਮ ਗਿਆਨ ਰੂਪੀ ਘਿਓ ਨੂੰ ਛਕੇਗਾ ਪਹੁੰਚਾ ਤਾਂ ਸਕੇਗਾ ਨਹੀਂ, ਸਗੋਂ ਵਿਸ਼ਿਆਂ ਵਿੱਚ ਫਸ ਜਾਏਗਾ, ਜਿਸ ਕਰਕੇ ਇਹ ਤਗੜਾ ਹੈ ਉਹਨੂੰ ਦਸਤ ਰੋਗ ਲੱਗ ਜਾਏਗਾ ਵਿਸ਼ੇ ਵਾਸ਼ਨਾ ਰੂਪੀ ਹੋਰ। ਫਿਰ ਉਹ ਇਹ ਕਹੇਗਾ ਵੀ ਮੇਰਾ ਆਤਮ ਤਾਂ ਸਵੱਛ ਹੈ, ਉਹਦੇ ਅਕਿਰਿਆ, ਉਹਨੂੰ ਤਾਂ ਕੋਈ ਉਹਦਾ ਤਾਂ ਕੋਈ ਸੰਬੰਧ ਨਹੀਂ ਹੈ ਕਿਸੇ ਨਾਲ, ਇਹ ਤਾਂ ਸਰੀਰਕ ਦੀ ਕਿਰਿਆ, ਅਤੇ ਸਰੀਰ 'ਤੇ ਪਹਿਲਾਂ ਹੀ ਗੰਦਾ ਮੈਲਾ ਹੈ, ਜਿਸ ਕਰਕੇ ਉਹ ਇਹ ਸਮਝ ਕੇ ਅਤੇ ਵਿਸ਼ਿਆਂ ਵਿੱਚ ਫਸ ਜਾਏਗਾ, ਜੰਮਣ ਮਰਨ ਫਿਰ ਪ੍ਰਾਪਤ ਹੋ ਅਤੀ ਪੀੜਾ ਪਾਏਗਾ। ਇਸ ਤਰ੍ਹਾਂ ਪੁਰਖਾਂ ਜਿਹੜੇ ਨਿਮਰਤਾ ਵਿੱਚ ਰਹਿਣਾ ਹੈ, ਗਰੀਬੀ ਪਾ ਕੇ ਭਾਵ ਪ੍ਰੇਮਾ ਭਗਤੀ ਕਰਨੀ ਹੈ, ਸਾਰਿਆਂ ਦੇ ਦਾਸਾਂ ਦੇ ਦਾਸ ਅੱਗੇ ਤੋਂ ਅੱਗੇ ਹੋ ਕੇ ਰਹਿਣਾ, ਇਵੇਂ ਜਿਹੜਾ ਹੈ ਸਤਸੰਗਤ ਕਰਨੀ ਹੈ, ਦੂਸਰਿਆਂ ਪਾਸੋਂ ਕਰਾਉਣੀ, ਆਪ ਨਾਮ ਜਪਣਾ, ਦੂਜਿਆਂ ਪਾਸੋਂ ਜਪਾਉਣਾ ਹੈ, ਆਪਣਾ ਆਪ ਕਦੀ ਜਨਾਉਣਾ ਨਹੀਂ ਹੈ, ਉਹਨੂੰ ਫਿਰ ਕੋਈ ਦੁੱਖ ਨਹੀਂ ਲੱਗਦਾ ਹੈ, ਉਹ ਸੁੱਤੇ ਸਿੱਧ ਮੁਕਤ ਹੋ ਜਾਂਦਾ ਹੈ। ਇਹ ਪਾਵਨ ਪਵਿੱਤਰ ਪ੍ਰਸੰਗ ਆਪਾਂ ਵਿਸਥਾਰ ਨਾਲ ਹੀ ਪਿੱਛੇ ਸਰਵਣ ਕੀਤਾ ਸੀ। ਅੱਗੇ ਜਿਵੇਂ ਗੁਰੂ ਸਾਹਿਬ ਜੀ ਨੇ ਹੋਰ ਪਰਤਾਵੇ ਪ੍ਰੀਖਿਆ ਲਈਆਂ ਹੈ, ਜਿਹਦੇ ਵਿੱਚ ਸ੍ਰੀ ਪਰਮ ਲੈਣਾ ਜੀ ਪਾਸ ਹੋਏ, ਬਾਕੀ ਸਾਰੇ ਆਕੀ ਰਹੇ। ਗੁਰੂ ਜੀ ਨੇ ਧੁਰ ਤੋਂ ਹੀ ਸ੍ਰੀ ਪਰਮ ਲੈਣਾ ਜੀ ਨੂੰ ਗੱਦੀ ਉਹਦੇ ਬਖਸ਼ਣੀ ਨਿਜਤੀ ਸੀ। ਇਹਦੇ ਸਿੱਖਾਂ ਦੇ ਗੋਚਰਾ ਕਰਨ ਵਾਸਤੇ, ਸਿੱਖਾਂ ਨੂੰ ਦਿਖਾਉਣ ਵਾਸਤੇ ਵੀ ਜੇ ਕੋਈ ਪੂਰਾ ਹੈ ਸੂਰਾ ਤਾਂ ਉਹ ਸ੍ਰੀ ਪਰਮ ਲੈਣਾ ਜੀ ਹੈ, ਹੋਰ ਨਹੀਂ ਕੋਈ। ਕੋਈ ਸ਼ੰਕਾ ਨਾ ਮਨ 'ਚ ਰਹਿ ਜਾਏ ਤਾਂ ਗੁਰੂ ਜੀ ਨੇ ਹੋਰ ਪ੍ਰੀਖਿਆਵਾਂ ਕੀਤੀਆਂ। ਜਿਵੇਂ ਉਹ ਪ੍ਰਸੰਗ ਆ ਰਿਹਾ ਉਹ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਕਾਗਜ ਨਿਜਰ ਦੇਖੋ।
ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਜਸ ਦਾ ਮਹਾਤਮ ਦੱਸ ਰਹੇ ਹੈ, ਅਤੇ ਜਿਹੜਾ ਕਥਾ ਸੁਣਨ ਵਾਲਾ ਸਰੋਤਾ ਹੈ, ਜਗਿਆਸੂ ਜਿਹੜਾ ਗੁਰੂ ਕੀ ਕਥਾ ਸੁਣਦਾ ਹੈ, ਉਸ ਨੂੰ ਕਹਿ ਰਹੇ ਵੀ ਜੇ ਤੂੰ ਭਾਈ ਗੁਰਸਿੱਖਾ ਇਸ ਤਰ੍ਹਾਂ ਕਰ ਲਵੇਂ, ਆਪਣੇ ਹਿਰਦੇ ਨੂੰ ਸ੍ਰੇਸ਼ਟ ਮਤ ਨੂੰ ਐਸਾ ਬਣਾ ਲਵੇਂ ਅਤੇ ਤੈਨੂੰ ਕੋਈ ਸਾਧਨ ਕਰਨ ਦੀ ਜ਼ਰੂਰਤ ਨਹੀਂ ਹੈ, ਤੇਰੀ ਸੁੱਤੇ ਸਿੱਧ ਦੀ ਪਰਮ ਗਤੀ ਕੇਵਲ ਮੁਕਤੀ ਹੋ ਜਾਊਗੀ। ਅਤੇ ਕੀ ਕਹਿ ਰਹੇ ਹੈ ਦੋਰੇ ਵਿੱਚ ਕਿ ਕਰ ਕਾਗਜ਼ ਨਿਜ ਹਿਰਦੇ ਕੋ। ਇਹ ਕਥਾ ਸੁਣਨ ਵਾਲੇ ਸਰੋਤੇ ਗੁਰਸਿੱਖ ਭਾਈ ਪਿਆਰੇ ਗੁਰਮੁਖ, ਜੇ ਤੂੰ ਆਪਣੇ ਹਿਰਦੇ ਨੂੰ ਕਾਗਜ਼ ਜਿਹੜਾ ਹੈ ਕਰ ਲਵੇਂ ਬਣਾ
ਲਵੇਂ,
ਜੇ ਚਿੱਟਾ ਕਾਗਜ਼ ਹੋਵੇ ਸੋਹਣਾ ਅਤੇ ਉਹਦੇ ਉੱਪਰ ਸ਼ਾਹੀ ਨਾਲ ਲਿਖੀਏ ਤਾਂ ਬੜਾ ਸੋਹਣਾ ਲਿਖਿਆ ਜਾਂਦਾ, ਸੋਹਣੇ ਢੰਗ ਨਾਲ ਲਿਖਿਆ ਜਾਏ ਤਾਂ ਉਹਦੇ 'ਤੇ ਲਿਖਣੇ ਕਰਕੇ ਉਹ ਲਿਖੇ ਦੀ ਸੋਭਾ, ਕਾਗਜ਼ ਵੀ ਚਿੱਟਾ ਕੋਰਾ ਚਾਹੀਦਾ ਹੈ। ਇਸੇ ਤਰ੍ਹਾਂ ਕਹਿੰਦੇ ਵੀ ਇਹ ਸਰੋਤੇ ਜਨ ਗੁਰੂ ਕੇ ਸਿੱਖ ਭਾਈ ਕਥਾ ਸੁਣਨ ਵਾਲੇ, ਜੇ ਤੂੰ ਆਪਣੇ ਹਿਰਦੇ ਨੂੰ ਐਂ ਚਿੱਟੇ ਕਾਗਜ਼ ਕੋਰੇ ਦੀ ਨਿਆਈ ਕਾਗਜ਼ ਬਣਾ ਲਵੇਂ, ਜਿਹੜੀ ਸੁਮਤ ਕਹੀਏ ਸ੍ਰੇਸ਼ਟ ਬੁੱਧੀ ਹੈ, ਚੰਗੀ ਅਕਲ ਬੁੱਧ ਹੈ, ਚੰਗੀ ਅਕਲ ਮਤ ਹੈ, ਅਤੇ ਉਸ ਨੂੰ ਸ਼ਾਹੀ ਬਣਾ ਲਵੇਂ।
ਸ੍ਰੀ ਸਤਿਗੁਰ ਕੋ ਜਸ ਲਿਖ ਹੈ,
ਜਿਸ ਆਪਣੇ ਹਿਰਦੇ ਰੂਪੀ ਕਾਗਜ਼ 'ਤੇ ਫਿਰ ਤੂੰ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਹੈ ਅਤੇ ਉਹਨਾਂ ਦਾ ਬਣਾ ਸਵਾਰ ਕੇ ਸੋਹਣਾ ਜਸ ਵਡਿਆਈ ਲਿਖੇ,
ਤਬ ਹੈ ਪਰਮ ਗਤ ਪਾਏ,
ਤਦੋਂ ਫਿਰ ਤੂੰ ਸੁੱਤੇ ਸਿੱਧ ਜਿਹੜੀ ਪਰਮ ਗਤੀ ਹੈ ਉਹ ਪਾ ਲਏਗਾ, ਉਹ ਅਵਸਥਾ ਪਾ ਲਏਗਾ ਜਿਹੜੀ ਸਭ ਤੋਂ ਉੱਚੀ ਹੈ, ਕਿਸੇ ਤਰ੍ਹਾਂ ਵਿੱਚ ਉਹਦੀ ਊਨਤਾ ਹੀ ਨਹੀਂ ਹੈ। ਉਹ ਕੀ ਹੈ? ਕੇਵਲ ਮੁਕਤੀ, ਪਰਮ ਗਤੀ, ਮਹਾਨ ਗਤੀ। ਇਹ ਮਹਾਨ ਗਤੀ, ਪਰਮ ਗਤੀ, ਕੇਵਲ ਮੁਕਤੀ ਤਦੋਂ ਤੂੰ ਪਾਏਗਾ।
ਚੌਪਈ ਸ੍ਰੀ ਗੁਰੂ ਨਾਨਕ ਕਿਰਪਾ ਨਿਧਾਨਾ।
ਭਾਈ ਸੰਤੋਖ ਸਿੰਘ ਜੀ ਅੱਗੇ ਇਤਿਹਾਸ ਲਿਖ ਰਹੇ ਸ੍ਰੀ ਕਰਤਾਰਪੁਰ ਸਾਹਿਬ ਦਾ, ਕਹਿੰਦੇ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਦੇ ਖਜ਼ਾਨੇ ਹਨ,
ਇਉਂ ਉਪਦੇਸ਼ੋ ਤਤ ਗਿਆਨਾ।
ਇਉਂ ਜੋ ਤਤ ਗਿਆਨ ਹੈ, ਯਥਾਰਥ ਗਿਆਨ ਹੈ, ਜਾਂ ਤਤ ਕਹੀਦਾ ਬ੍ਰਹਮ ਨੂੰ, ਜੋ ਬ੍ਰਹਮ ਗਿਆਨ ਹੈ ਉਹਦਾ ਉਪਦੇਸ਼ ਭਾਈ ਲਹਿਣਾ ਜੀ ਨੂੰ ਦਿੱਤਾ।
ਕੇਤਕ ਬਾਹਰ ਬਿਤਾਇਓ ਕਾਲਾ।
ਇਸ ਤਰ੍ਹਾਂ ਕੌਤਕ ਕਰਕੇ ਕੁਝ ਕੁ ਸਮਾਂ ਫਿਰ ਹੋਰ ਬਿਤਾਉਣਾ ਕੀਤਾ ਲੰਘਾਇਆ ਹੈ।
ਸੇਵਹ ਲਹਿਣਾ ਪਾਉ ਵਿਸਾਲਾ।
ਇੱਧਰ ਸ੍ਰੀ ਪਰਮ ਲੈਣਾ ਜੀ ਵੀ ਬ੍ਰਹਮ ਗਿਆਨ ਪਾ ਕੇ ਅਤੇ ਆਰਾਮ ਨਾਲ ਨਹੀਂ ਬੈਠ ਗਏ, ਸਗੋਂ ਬਹੁਤ ਹੀ ਪ੍ਰੇਮ ਨਾਲ ਸਤਿਗੁਰੂ ਜੀ ਦੀ ਸੇਵਾ ਕਰਦੇ ਹੈ। ਉਂਝ ਤਾਂ ਕਹਿੰਦੇ ਹੈ ਨਾ ਕਿ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਤਹਿ ਕਰਮ ਹੈ ਨਾਸ। ਵੀ ਗਿਆਨ ਕਾਰਨ ਕਰਮ ਅਭਿਆਸ ਕਰਨਾ ਪੈਂਦਾ, ਯਤਨ ਕਰਨੇ ਪੈਂਦੇ। ਜਦੋਂ ਗਿਆਨ ਹੋ ਜਾਏ ਫਿਰ ਕਰਮਾਂ ਦਾ ਨਾਸ ਹੋ ਜਾਂਦਾ ਹੈ। ਪਰ ਗੁਰੂ ਘਰ ਦਾ ਸਿਧਾਂਤ ਹੈ ਵੀ ਬ੍ਰਹਮ ਗਿਆਨ ਪਾ ਕੇ ਵੀ ਦਾਸਾਂ ਦਾਸ ਹੋ ਕੇ ਨਿਮਾਣੇ ਰਹਿ ਕੇ ਅਤੇ ਸੇਵਾ ਦੇ ਵਿੱਚ ਫਰਕ ਨਹੀਂ ਪੈਣ ਦੇਣਾ। ਸਤਸੰਗਤ ਵੀ ਕਰਨੀ ਹੈ ਬ੍ਰਹਮ ਗਿਆਨੀ ਹੋ ਕੇ, ਨਾਮ ਅਭਿਆਸ ਵੀ ਕਰਨਾ ਹੈ, ਸੇਵਾ ਵੀ ਕਰਨੀ ਹੈ। ਸਭ ਤਰ੍ਹਾਂ ਨਾਲ ਹੀ ਗੁਰੂ ਘਰ ਦੇ ਜਿਹੜੇ ਕਾਰਜ ਨਿਭਾਉਣੇ ਹੈ। ਭਾਈ ਲਹਿਣਾ ਜੀ ਬਹੁਤ ਪ੍ਰੇਮ ਕਰਕੇ ਸਤਿਗੁਰ ਜੀ ਦੀ ਸੇਵਾ ਕਰਦੇ ਹੈ।
ਜੋ ਤਰ ਸਾਖ ਨਿਰਾ ਫਲ ਪਾਈ,
ਜਿਵੇਂ ਬ੍ਰਿਸ਼ ਬੜਾ ਤਕੜਾ ਫਲਾਂ ਨੂੰ ਪਾ ਕੇ ਜਦੋਂ ਉਹਨੂੰ ਫਲ ਲੱਗ ਜਾਂਦੇ ਆ ਉਹਦੀਆਂ ਟਾਹਣੀਆਂ ਨਿਭ ਜਾਂਦੀਆਂ, ਨੀਵੀਆਂ ਹੋ ਜਾਂਦੀਆਂ ਹੈ।
ਤੈਸੀ ਗਦ ਲਹਿਣੇ ਠਹਿਰਾਈ,
ਉਹੀ ਅਵਸਥਾ ਸ੍ਰੀ ਪਰਮ ਲਹਿਣਾ ਜੀ ਨੇ ਧਾਰਨ ਕੀਤੀ ਠਹਿਰਾਈ ਹੋਈ ਹੈ। ਜਿਵੇਂ ਬ੍ਰਿਸ਼ ਨੂੰ ਫਲ ਲੱਗ ਜਾਂਦੇ ਅਤੇ ਝੁਕ ਜਾਂਦੀਆਂ ਟਾਹਣੀਆਂ, ਇਵੇਂ ਭਾਈ ਲਹਿਣਾ ਜੀ ਮਹਾਨ ਬ੍ਰਿਸ਼ ਦੀ ਨਿਆਈ ਬ੍ਰਹਮ ਗਿਆਨ ਦੇ ਫਲ ਨੂੰ ਪਾ ਕੇ ਅਤੇ ਜਿਹੜੇ ਨਿਮਰਤਾ ਵਿੱਚ ਹੋ ਗਏ ਹੈ। ਜਿਵੇਂ ਬ੍ਰਿਸ਼ ਦੀਆਂ ਟਾਹਣੀਆਂ ਨਿਭ ਜਾਂਦੀਆਂ, ਨਿਮਰਤਾ ਨਾਲ ਨਿਭ ਗਏ ਹਨ।
ਦੇਖ ਨਿਮਰਤਾ ਪਰਮ ਕਨੇਰੀ,
ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਲਹਿਣਾ ਜੀ ਦੀ ਬਹੁਤ ਮਹਾਨ ਨਿਮਰਤਾ ਗਰੀਬੀ ਦੇਖ ਕੇ,
ਦਿਨ ਪ੍ਰਤ ਕਿਰਪਾ ਸਵਾਏ ਬਧੇਰੀ,
ਦਿਨ ਪ੍ਰਤ ਰੋਜ਼ ਦਰ ਰੋਜ਼ ਬਹੁਤ ਜਿਹੜੀ ਕਿਰਪਾ ਹੈ ਵਧੇਰੇ ਵਧਾ ਰਹੇ ਆ ਸਤਿਗੁਰੂ ਜੀ।
ਅਜਰ ਜਰਨ ਲੱਛਣ ਪਹਿਚਾਨਾ,
ਜਾਣ ਲਿਆ ਹੈ ਵੀ ਜਿਹੜਾ ਅਜਰ ਨੂੰ ਜਰਨਾ ਭਾਵ ਮਹਾਨ ਸ਼ਕਤੀ ਨੂੰ ਜਰ ਲੈਣਾ, ਜਾਂ ਜੋ ਜਰਿਆ ਨਾ ਜਾ ਸਕੇ ਉਹਨੂੰ ਜਰ ਲੈਣ ਵਾਲੇ ਲੱਛਣ ਜਦੋਂ ਪਹਿਚਾਨੇ ਹੈ।
ਅਧਿਕ ਪ੍ਰਸਿੱਧੇ ਸ੍ਰੀ ਗਦਦਾਨਾ,
ਮੁਕਤੀ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਹੁਤ ਭਾਈ ਲਹਿਣਾ ਜੀ ਤੇ ਪ੍ਰਸੰਨ ਹੋਏ ਹੈ।
ਇਸ ਬਿੰਦ ਕੋ ਰੁੱਖ ਜੋ ਗੁਰ ਕੇਰਾ,
ਇਸ ਤਰ੍ਹਾਂ ਦਾ ਰੁੱਖ ਖਿਆਲ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੀ।
ਦਿਨ ਪ੍ਰਤ ਬਦਾ ਸਰਬ ਨਾ ਹੇਰਾ,
ਦਿਨ ਪ੍ਰਤ ਰੋਜ਼ ਦਰ ਰੋਜ਼ ਭਾਈ ਲਹਿਣਾ ਜੀ ਉੱਪਰ ਵੱਧ ਰਿਹਾ ਹੈ, ਸਾਰੀ ਸੰਗਤ ਨੇ ਅੱਖੀ ਦੇਖਿਆ ਦੇਖ ਰਹੇ ਹੈ।
ਮਿਲਹਾ ਪਰਸ ਪਰ ਕਹਾ ਬਨਾਈ,
ਸੰਗਤ ਜਿਹੜੀ ਹੈ ਆਪੋ ਵਿੱਚ ਹੀ ਮਿਲ ਜੁਲ ਕੇ ਟੋਲੀਆਂ ਜਿਹੀਆਂ ਬਣਾ ਸਵਾਰ ਕੇ ਇੱਕ ਦੂਜੇ ਨੂੰ ਕਹਿੰਦੇ ਹੈ।
ਸ੍ਰੀ ਲਹਿਣੇ ਪਰ ਕਿਰਪਾ ਸਵਾਈ,
ਭਾਈ ਜੋ ਸ੍ਰੀ ਪਰਮ ਲਹਿਣਾ ਜੀ ਹੈ ਉਹਨਾਂ ਉੱਪਰ ਸਤਿਗੁਰ ਜੀ ਦੀ ਕਿਰਪਾ ਬਹੁਤੀ ਬਹੁਤੀ ਹੋ ਰਹੀ ਹੈ।
ਅਨਮਾਨਾ ਤੇ ਪਰ ਲਖਾਈ,
ਇਹ ਅੰਦਾਜ਼ਾ ਜਿਹਾ ਲਾ ਕੇ ਜਾਣਿਆ ਪੈਂਦਾ ਹੈ, ਜਾਣਿਆ ਜਾਂਦਾ ਵੀ ਗੁਰੂ ਸਾਹਿਬ ਜੀ ਦੀ ਬਹੁਤ ਜ਼ਿਆਦਾ ਹੀ ਇਹਨਾਂ 'ਤੇ ਪ੍ਰਸੰਨਤਾ ਹੈ।
ਆਪਣਾ ਤਖਤ ਦੇਹੇ ਤਿਹਤਾਈ,
ਆਪਣਾ ਤਖਤ ਜਿਹੜਾ ਹੈ ਗੁਰੂ ਸਾਹਿਬ ਜੀ ਜ਼ਰੂਰ ਇਹ ਅੰਦਾਜ਼ਾ ਹੀ ਲਾਇਆ ਜਾ ਰਿਹਾ ਹੈ, ਜਾਣੇ ਸਮਝ ਪੈ ਰਹੀ ਹੈ ਵੀ ਭਾਈ ਲਹਿਣਾ ਜੀ ਨੂੰ ਆਪਣਾ ਜਿਹੜਾ ਤਖਤ ਹੈ ਨਾ ਉਹ ਦੇ ਦੇਣਗੇ। ਜਦੋਂ ਮਹਾਰਾਜ ਸੱਚਖੰਡ ਗਮਨ ਕਰਨਗੇ ਆਪਣਾ ਤਖਤ ਭਾਈ ਲਹਿਣਾ ਜੀ ਨੂੰ ਹੀ ਦੇਣਗੇ।
ਸ੍ਰੀ ਚੰਦ ਸਤ ਲਖਮੀ ਦਾਸੰ,
ਜੋ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਚੰਦ ਤੇ ਦੂਸਰੇ ਸਪੁੱਤਰ ਲਖਮੀ ਦਾਸ ਜੀ ਹਨ, ਇਹਨਾਂ ਨੂੰ ਆਪਣਾ ਤਖਤ ਦੇ ਦੇਣਗੇ ਇਹਦੇ ਕੁਝ ਭਰੋਸਾ ਨਹੀਂ ਹੈ, ਯਕੀਨ ਨਹੀਂ ਹੈ, ਪੱਕਾ ਹੀ ਪਤਾ ਵੀ ਇਹਨਾਂ ਨੂੰ ਨਹੀਂ ਦੇਣਗੇ।
ਇਸ ਪ੍ਰਕਾਰ ਸੋਹਰਤ ਭਾਈ ਸਾਰੇ,
ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਹੈ ਉਹ ਸਾਰੇ ਆਪੋ ਵਿੱਚ ਸੰਗਤ ਵਿੱਚ ਪ੍ਰਸਿੱਧ ਮਸ਼ਹੂਰ ਹੋ ਗਈ ਹੈ। ਆਪੋ ਵਿੱਚ ਸੰਗਤਾਂ ਬੈਠੀਆਂ ਹੋਈਆਂ ਦੇ ਵਿੱਚ ਬੈਠੇ ਬੈਠੇ ਵਿਚਾਰਦੇ ਕਹਿੰਦੇ ਇੱਕ ਦੂਜੇ ਨੂੰ ਵੀ ਇਹ ਜ਼ਰੂਰ ਮਹਾਰਾਜ ਆਪਣੇ ਪੁੱਤਰਾਂ ਨੂੰ ਨਹੀਂ ਗੱਦੀ ਦੇਣਗੇ, ਆਪਣੇ ਸੇਵਕ ਲਹਿਣਾ ਜੀ ਨੂੰ ਹੀ ਦੇਣਗੇ।
ਸਿੱਖੀ ਪਰਖੀ ਜਬਹ ਕਿਰਪਾਲਾ,
ਕਿਉਂਕਿ ਜਦੋਂ ਮਹਾਰਾਜ ਜੀ ਨੇ ਸਿੱਖੀ ਪਰਖੀ ਹੈ ਧਾਨਕ ਰੂਪ ਧਾਰ ਕੇ। ਜਦੋਂ ਸਤਿਗੁਰੂ ਜੀ ਨੇ ਕਈ ਤਰ੍ਹਾਂ ਦੇ ਕੌਤਕ ਕੀਤੇ ਪਰਖਿਆ ਹੈ,
ਨਿਸ਼ਚਲ ਰਹੇ ਹੋ ਸਰਬ ਹੀ ਕਾਲਾ,
ਉਸ ਵੇਲੇ ਵੀ ਭਾਈ ਲਹਿਣਾ ਜੀ ਸਾਰੇ ਸਮਿਆਂ ਵਿੱਚ ਨਿਸ਼ਚਲ ਅਚਲ ਅਬਚਲ ਅਟਾਲੀ ਰਹੇ ਹੈ, ਭਰਮੇ ਨਹੀਂ ਹੈ ਭੱਜੇ ਨਹੀਂ ਹਨ।
ਜਾਂ ਤੇ ਦੇਣ ਨਿਆਏ ਹੈ ਤਾਹੀ,
ਇਸ ਕਰਕੇ ਵੀ ਇਹਨਾਂ ਨੂੰ ਤੇ ਦੇਣਾ ਹੀ ਯੋਗ ਹੈ, ਇਹ ਨਿਆਂ ਹੀ ਹੈ ਵੀ ਇਹਨਾਂ ਨੂੰ ਗੱਦੀ ਦੇਣੀ ਬਣਦੀ ਬਣਦੀ ਹੈ।
ਅਚਰਜ ਕਿਛ ਨਾ ਲਖੋ ਮਨ ਮਾਹੀ,
ਇਸ ਕਰਕੇ ਸੰਗਤ ਜੀ ਤੁਸੀਂ ਆਪਣੇ ਆਪ ਵਿੱਚ ਕੋਈ ਅਚਰਜ ਨਾ ਮੰਨੋ, ਜਾਣੋ ਵੀ ਨਹੀਂ ਵੀ ਪੁੱਤਰਾਂ ਦੀ ਗੱਲ ਹੈ, ਸੇਵਕਾਂ ਦੀ ਗੱਲ ਨਹੀਂ ਹੈ। ਪੁੱਤਰਾਂ ਦਾ ਹੱਕ ਬਣਦਾ ਇਹ ਤੇ ਜਿਹਨੇ ਸੇਵਾ ਕੀਤੀ ਉਹਦਾ ਹੀ ਫਰਜ਼ ਬਣਦਾ ਹੈ।
ਸੁਣੀ ਸੁਲੱਖਣੀ ਸੁਧ ਅਸਕਾਨਾ,
ਜਦੋਂ ਮਾਤਾ ਸੁਲੱਖਣੀ ਜੀ ਨੇ ਖਬਰ ਇਸ ਤਰ੍ਹਾਂ ਆਪਣੇ ਕੰਨਾਂ ਵਿੱਚ ਸੁਣੀ ਹੈ ਸੰਗਤ ਵਿੱਚੋਂ,
ਹਿਰਦੇ ਉਪਜਿਓ ਖੂਬ ਮਹਾਨਾ,
ਹਿਰਦੇ ਵਿੱਚ ਬਹੁਤ ਜਿਹੜਾ ਖੂਬ ਘਬਰਾਹਟ ਹੈ ਨਾ ਹੋਈ ਹੈ, ਐਵੇਂ ਹੜਬੜਾਹਟ ਜੀ ਮੱਚੀ ਹੈ ਹਿਰਦੇ ਵਿੱਚ।
ਚਿੰਤਾ ਤੁਰ ਹੋਏ ਤੂਰਨ ਆਈ,
ਚਿੰਤਾ ਨਾਲ ਵਿਆਕੁਲ ਹੋਏ ਮਾਤਾ ਜੀ ਬੜੀ ਛੇਤੀ ਨਾਲ ਹੀ ਸੰਗਤ ਵਿੱਚ ਆਏ ਹੈ।
ਜਹਾਂ ਧਰਮਸਾਲ ਹੋਤੇ ਜਗ ਸਾਈ,
ਜਿੱਥੇ ਧਰਮਸਾਲਾ ਵਿੱਚ ਜਗਤ ਦੇ ਸਾਈ ਗੁਰੂ ਸਾਹਿਬ ਜੀ ਬਿਰਾਜਮਾਨ ਹੈ ਸੀ,
ਜਹਾਂ ਸਤ ਬੈਠੇ ਤਹਾਂ ਸਮੀਪਾ,
ਉੱਥੇ ਕੀ ਵੇਖਿਆ ਮਾਤਾ ਜੀ ਨੇ ਵੀ ਦੋਵੇਂ ਸਪੁੱਤਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਮਹਾਰਾਜ ਜੀ ਦੇ ਨੇੜੇ ਬੈਠੇ ਹੋਏ ਸੀ।
ਪਦ ਤੇਹਨ ਕੁਲ ਦੀਪਾ,
ਨਾਲ ਹੀ ਕੀ ਦੇਖਿਆ ਵੀ ਜੋ ਤ੍ਰਿਹਣਾ ਦੀ ਕੁਲ ਦੇ ਪ੍ਰਕਾਸ਼ ਰੂਪ ਗੁਰੂ ਅੰਗਦ ਦੇ ਮਹਾਰਾਜ ਜੋ ਭਾਈ ਲਹਿਣਾ ਜੀ ਸਨ, ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਰਹੇ, ਮੁੱਠੀ ਚਾਪੀ ਕਰ ਰਹੇ ਹਨ।
ਔਰ ਸਿੱਖ ਕੇਤਕ ਨਿਜ ਕਾਨੇ,
ਹੋਰ ਜਿਹੜੇ ਸਿੱਖ ਹੈ ਕਿਤਨੇ ਕ ਸਤਿਗੁਰੂ ਜੀ ਦੇ ਇਰਦ ਗਿਰਦ ਸੁਭਾਏ ਮਾਣ ਬੈਠੇ ਹੋਏ ਆ ਕੋਲ ਹੀ।
ਚੱਲ ਆਈ ਮਨ ਮਰ ਜਾਨੇ,
ਮਾਤਾ ਸੁਲੱਖਣੀ ਜੀ ਚੱਲ ਕੇ ਉੱਥੇ ਆਏ ਹੈ, ਮਨ ਵਿੱਚ ਮੁਰਝਾਏ ਹੋਏ ਹੈ, ਐਵੇਂ ਮਨ ਕੁਮਲਾਇਆ ਜਾ ਹੋਇਆ ਹੈ।
ਬੈਠ ਸਮੀਪ ਕਹੀ ਅਸਬਾਨੀ,
ਸਤਿਗੁਰੂ ਜੀ ਦੇ ਪਾਸ ਬੈਠ ਕੇ ਇਸ ਤਰ੍ਹਾਂ ਦਾ ਬਾਣੀ ਬਚਨ ਕਿਹਾ ਹੈ।
ਸੁਣ ਸ੍ਰੀ ਚੰਦ ਪਿਤਾ ਗੁਣ ਖਾਨੀ,
ਬਾਬਾ ਸ਼੍ਰੀ ਚੰਦ ਦੇ ਪਿਤਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਗੁਣਾਂ ਦੀ ਖਾਂ ਜੀ ਸੁਣੋ ਬਚਨ।
ਕਿਉਂ ਵਿਪਰੀਤ ਆਪ ਮਨ ਠਾਨੀ,
ਕਿਉਂ ਆਪ ਨੇ ਜਿਹੜੀ ਉਲਟੀ ਰੀਤੀ ਹੈ ਮਨ ਵਿੱਚ ਧਾਰੀ ਹੋਈ ਹੈ ਮੰਨੀ ਹੋਈ ਹੈ।
ਕਰਹੋ ਰੀਤ ਜਗ ਪਰਮ ਸਹਾਨੀ,
ਜੋ ਸੰਸਾਰ ਵਿੱਚ ਸੋਹਣੀ ਬੜੀ ਰੀਤੀ ਹੈ ਜੋ ਤੌਰ ਤਰੀਕਾ ਬਣਦਾ ਤੁਸੀਂ ਉਹ ਕਰੋ।
ਸਭ ਬਿਦ ਲਾਇਕ ਤਾਤ ਤੁਮਾਰੇ,
ਸਵਾਮੀ ਜੀ ਆਪਣੇ ਪੁੱਤਰਾਂ ਵੱਲ ਵੇਖੋ ਨਾ ਕਿ ਉਹ ਸਭ ਤਰ੍ਹਾਂ ਨਾਲ ਤੁਹਾਡੇ ਦੋਨੋਂ ਪੁੱਤਰ ਲਾਇਕ ਯੋਗ ਹੈਗੇ ਹੈ।
ਪ੍ਰੀਤ ਨਾ ਕਰਹੋ ਤਿਨਹਾਂ ਸੰਗਾਰੇ,
ਪਰ ਮੈਂ ਮਾਂ ਵੇਖਦੀ ਵੀ ਤੁਸੀਂ ਆਪਣੇ ਪੁੱਤਰਾਂ ਨਾਲ ਕਦੀ ਵੀ ਪ੍ਰੀਤੀ ਨਹੀਂ ਕਰਦੇ, ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਨਾਲ ਕੋਈ ਬਹੁਤਾ ਪ੍ਰੇਮ ਨਹੀਂ ਕਰਦੇ।
ਜਗ ਮੈਂ ਜਿਨ ਤੇ ਬੰਸ ਬਧੇਰਾ,
ਸਵਾਮੀ ਜੀ ਇਸ ਸੰਸਾਰ ਵਿੱਚ ਜਿਨ੍ਹਾਂ ਧੀਆਂ ਪੁੱਤਰਾਂ ਕਰਕੇ ਹੰਸ ਬੰਸ ਵਾਧਾ ਫੁੱਲਦਾ ਹੈ,
ਸਜਾਸ ਹੋਏ ਸਭ ਵਿਖਾ ਕਨੇਰਾ,
ਫਿਰ ਸਾਰਿਆਂ ਵਿੱਚ ਹੀ ਬੜਾ ਸ੍ਰੇਸ਼ਟ ਜਸ ਹੁੰਦਾ ਵੀ ਇਹ ਫਲਾਣੇ ਦੇ ਪੁੱਤਰ ਹਨ।
ਰਹੇ ਨਾਮ ਜਿਨ ਤੇ ਬਖਿਆਤੀ,
ਜਿਨ੍ਹਾਂ ਪੁੱਤਰਾਂ ਦੇ ਰਹਿਣੇ ਕਰਕੇ ਜਿਨ੍ਹਾਂ ਪੁੱਤਰਾਂ ਦੇ ਹੋਣੇ ਕਰਕੇ ਸੰਸਾਰ ਵਿੱਚ ਨਾਮ ਪ੍ਰਗਟ ਰਹਿੰਦਾ ਹੈ ਵੀ ਇਹ ਫਲਾਣੇ ਦੀ ਔਲਾਦ ਹੈ, ਬੜੇ ਸਿਆਣੇ ਹੈ ਸੂਝਵਾਨ ਹਨ।
ਅਮਕੇ ਕੀ ਕੁਲ ਜਗਤ ਸਹਾਤੀ,
ਇਹ ਫਲਾਣੇ ਦੇ ਇਹ ਜਿਹੜਾ ਹੈਗਾ ਸੀ ਨਾ ਜਿਹੜੇ ਚੜ੍ਹਾਈ ਕਰ ਗਏ ਉਹਨਾਂ ਦੀ ਕੁਲ ਦੇ ਬੱਚੇ ਹੈ ਸੰਸਾਰ ਵਿੱਚ ਬੜੇ ਸੋਹਣੇ, ਇਵੇਂ ਫਲਾਣੇ ਦੀ ਕੁਲ ਦੇ ਹੈ ਬੱਚੇ ਬੜੇ ਸਿਆਣੇ ਬੜੇ ਚੌੜੇ ਸੁੰਦਰ ਸੁਨੱਖੇ, ਸੰਸਾਰ ਵਿੱਚ ਨਾਮ ਰਹਿੰਦਾ ਇਹੋ ਜਿਹੇ ਬੱਚਿਆਂ ਕਰਕੇ।
ਆਸ ਗੁਣਕਾਰ ਸੁਤਨ ਕੋ ਤਿਆਗਾ,
ਐਸੇ ਗੁਣਾਂ ਨੂੰ ਕਰਨ ਵਾਲੇ ਜੋ ਪੁੱਤਰ ਹੁੰਦੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਸਵਾਮੀ ਜੀ, ਤੁਸੀਂ ਉਹਨਾਂ ਪੁੱਤਰਾਂ ਨੂੰ ਛੱਡ ਦਿੱਤਾ ਹੈ।
ਕਰਹੋ ਦਾਸ ਪਰ ਬਹੁ ਅਨਰਾਗਾ,
ਉਹਨਾਂ ਨੂੰ ਛੱਡ ਕੇ ਤੇ ਜੋ ਆਪਣੇ ਘਰ ਦਾ ਦਾਸ ਸ੍ਰੀ ਲਹਿਣਾ ਜੀ ਹੈ ਉਹਦੇ ਨਾਲ ਤੁਸੀਂ ਬਹੁਤ ਪ੍ਰੇਮ ਪਿਆਰ ਕਰਦੇ ਹੋ।
ਦੋਹਰਾ ਬਾਹਰ ਕਲਾ ਨਿਜ ਵਸਤ ਜੇ।
ਫਿਰ ਜਿੰਨੀ ਵੀ ਆਪ ਜੀ ਦੀ ਤਾਕਤ ਹੈ, ਫਿਰ ਜੋ ਆਪਣੀ ਵਸਤ ਹੈ, ਭਾਵ ਗੁਰਿਆਈ ਗੱਦੀ ਹੈ।
ਦਈ ਚਾਹਤ ਹੋਤਾ ਹੈ।
ਮੈਂ ਸੁਣਿਆ ਵੀ ਤੁਸੀਂ ਆਪਣੇ ਦਾਸ ਨੂੰ ਹੀ ਦੇਣੀ ਚਾਹੁੰਦੇ ਹੋ, ਉਸਨੂੰ ਹੀ ਸ਼ਕਤੀ ਕਲਾ ਆਪਣੀ ਗੁਰਿਆਈ ਬਖਸ਼ ਦੇਣਾ ਚਾਹੁੰਦੇ ਹੋ।
ਤਾਤਨ ਤੇ ਅਧਕਾਏ ਕਰ,
ਆਪਣੇ ਪੁੱਤਰਾਂ ਤੋਂ ਬਹੁਤ ਵੱਡਿਆਂ ਉਹਨਾਂ ਨੂੰ ਕਰਕੇ
ਬੈਠਾ ਰਹੋ ਜਗ ਮਾਹੇ,
ਸੰਸਾਰ ਵਿੱਚ ਬਿਠਾਉਣਾ ਕਰ ਰਹੇ ਉਹਨਾਂ ਨੂੰ, ਤੁਸੀਂ ਸੁਭਾਈ ਮਾਣ ਕਰ ਰਹੇ, ਵਡਿਆਈ ਦੇ ਰਹੇ ਹੋ ਬਹੁਤੀ।
ਜੋ ਭਈ ਅਵਤਾਰਾ ਦਿਖ ਪਏ ਅਗਾਰੀ,
ਸਵਾਮੀ ਜੀ ਵੀ ਦੇਖੋ ਨਾ ਕਿ ਪਹਿਲਾਂ ਵੀ ਕਿੰਨੇ ਅਵਤਾਰ ਹੋਏ ਹੈ ਸਤਯੁਗ ਵਿੱਚ, ਤ੍ਰੇਤੇ ਵਿੱਚ, ਦੁਆਪਰ ਵਿੱਚ।
ਕਿਨਹੋ ਨਾ ਕਬ ਐਸੀ ਮਤ ਧਾਰੀ,
ਕਿਸੇ ਨੇ ਵੀ ਕਦੀ ਵੀ ਐਸੀ ਮਤ ਵਿੱਚ ਧਾਰੀ ਨਹੀਂ ਹੈ, ਗੱਲ ਠੱਡੀ ਨਹੀਂ ਹੈ ਵੀ ਅਸੀਂ ਐਵੇਂ ਕਰ ਕਰਾ ਲਈਏ।
ਹੋਤ ਸੁਤਨ ਕੇ ਦਾਸ ਵਧਾਵਾ,
ਵੇਖੋ ਤੁਸੀਂ ਵੇਖੋ ਸ਼੍ਰੀ ਕ੍ਰਿਸ਼ਨ ਜੀ ਹੋਏ ਹੈ, ਰਾਮ ਚੰਦਰ ਜੀ ਹੋਏ ਹੈ, ਅਤੇ ਉਹਨਾਂ ਦੇ ਵੀ ਇਹੋ ਉਹਨਾਂ ਦੇ ਇਹੋ ਜਿਹੀ ਕੋਈ ਕੀਤੀ ਨਹੀਂ ਹੈ ਵੀ ਆਪਣੇ ਪੁੱਤਰਾਂ ਦੇ ਹੁੰਦਿਆਂ ਹੀ ਇਹ ਦਾਸ ਨੂੰ ਵਧਾਇਆ ਹੋਵੇ, ਬਹੁਤ ਉੱਚਿਆਂ ਕੀਤਾ ਹੋਵੇ ਸੇਵਕ ਆਪਣੇ ਨੂੰ।
ਨਿਜ ਸਥਾਨ ਤਾਹੇ ਬਿਠਾਵਾ,
ਇਹ ਆਪਣੀ ਗੁਰਤਾ ਗੱਦੀ ਅਤੇ ਆਪਣੇ ਤਖ਼ਤ ਅਤੇ ਆਪਣੇ ਦਾਸ ਨੂੰ ਵਧਾ ਚੜ੍ਹਾ ਕੇ ਬਿਠਾਇਆ ਹੋਵੇ, ਸੁਭਾਈਮਾਨ ਕੀਤਾ ਹੋਵੇ।
ਬਾਤ ਨਾ ਨੀਕੀ ਲਿਹੋ ਵਿਚਾਰੀ,
ਤੁਸੀਂ ਵਿਚਾਰ ਲਓ ਵੀ ਜਿਹੜਾ ਪੁੱਤਰਾਂ ਨੂੰ ਛੱਡ ਕੇ ਦਾਸ ਨੂੰ ਵਡਿਆਈ ਦੇਣੀ ਇਹ ਚੰਗੀ ਗੱਲ ਨਹੀਂ ਹੈ ਸਵਾਮੀ ਜੀ।
ਜੋ ਹਿਰਦੇ ਉਹ ਚਾਹੇ
ਜੇ ਵੀ ਹਿਰਦੇ ਵਿੱਚ ਇਵੇਂ ਤੁਹਾਡੇ ਇੱਛਾ ਹੈ ਵੀ ਦਾਸ ਨੂੰ ਵਡਿਆਈ ਦੇਣੀ ਹੈ, ਪੁੱਤਰ ਖਾਲੀ ਰੱਖਣੇ, ਚੰਗੀ ਗੱਲ ਨਹੀਂ ਹੈ ਮਹਾਰਾਜ।
ਸੰਤਤ ਚਿਤ ਮੈਂ ਤਪ ਹੈ ਨੀਤੀ,
ਕਿਉਂਕਿ ਜਦੋਂ ਤੁਸੀਂ ਸਰੀਰ ਛੱਡ ਕੇ ਸੱਚਖੰਡ ਗਮਨ ਕਰ ਗਏ ਅਤੇ ਤੁਹਾਡੇ ਪੁੱਤਰ ਚਿੱਤ ਵਿੱਚ ਹਮੇਸ਼ਾ ਤੁਹਾਡੀ ਸੰਤਾਨ ਜਿਹੜਾ ਹੈ ਹਮੇਸ਼ਾ ਹੀ ਤਪਦੀ ਰਹੇਗੀ ਚਿੱਤ ਵਿੱਚ ਵੀ ਪਿਤਾ ਨੇ ਮਾੜੀ ਕੀਤੀ ਸਾਡੇ ਨਾਲ।
ਸੁਖ ਨਾ ਪਾਵਹਿ ਪਿਖਹਿ ਅਨੀਤੀ,
ਬੇਇਨਸਾਫੀ ਜੀ ਦੇਖ ਕੇ ਕਿ ਪਿਤਾ ਜੀ ਨੇ ਨੀਤੀ ਨਹੀਂ ਕੀਤੀ, ਬੇਇਨਸਾਫੀ ਬੇਨਿਆਈ ਕੀਤੀ ਹੈ, ਸੁਖ ਨਹੀਂ ਪਾਉਣਗੇ ਸਗੋਂ ਹਮੇਸ਼ਾ ਤਪਦੇ ਰਹਿਣਗੇ।
ਭਗਤ ਵਚਨ ਸੁਣ ਕੇ ਆਸ ਬਾਣੀ,
ਜੋ ਭਗਤਾਂ ਨੂੰ ਬੜਾ ਪਿਆਰ ਕਰਨ ਵਾਲੇ, ਜੋ ਭਗਤਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ, ਇਸ ਤਰ੍ਹਾਂ ਦੇ ਮਾਤਾ ਸੁਲੱਖਣੀ ਆਪਣੇ ਸੁਪਤਨੀ ਜੀ ਦੇ ਬਚਨ ਸੁਣ ਕੇ,
ਕਿਤਕ ਕਾਲ ਲੋ ਤੂਸ਼ਣ ਠਾਨੀ,
ਕਿੰਨੇ ਸਮੇਂ ਤੱਕ ਦੇ ਮਹਾਰਾਜ ਨੇ ਚੋਪੀ ਧਾਰਨ ਕਰ ਛੱਡੀ, ਕੁਝ ਨਹੀਂ ਬੋਲੇ।
ਤਿਹ ਸ਼ਨ ਲੇ ਮੂਖਕ, ਤਿਹ ਸ਼ਨ ਲੇ ਮੂਖਕ ਮੰਝਾਰੀ,
ਉਸੇ ਵੇਲੇ ਕੌਤਕ ਰਚਾ ਦਿੱਤਾ ਵੀ ਉਸ ਜਦੋਂ ਚੁੱਪ ਕਰ ਗਏ ਉਸੇ ਵੇਲੇ ਕਹਿੰਦੇ ਇੱਕ ਜਿਹੜੀ ਮੰਝਾਰੀ ਬਿੱਲੀ ਹੈ ਉਹ ਚੂਹੇ ਨੂੰ ਲੈ ਕੇ
ਅਰਧ ਚਰਬ ਕਰ ਗੇਰ ਅਗਾਰੀ,
ਅੱਧਾ ਕੁ ਉਹਨੇ ਚੱਬ ਲੈਣਾ ਪੀਤਾ, ਬਿੱਲੀ ਨੇ ਅੱਧਾ ਚੂਹੀ ਨੂੰ ਖਾ ਲਿਆ ਅਤੇ ਸਤਿਗੁਰੂ ਜੀ ਜਿੱਥੇ ਸੁਭਾਏ ਮਾਣ ਥੋੜ੍ਹੀ ਗਈ ਵਿੱਥ ਅਤੇ ਅੱਗੇ ਸੁੱਟ ਦਿੱਤੀ ਹੈ ਅੱਧੀ ਚੂਹੀ।
ਸਿੱਖਾਂ ਡਰਾਈ ਭੈ ਕਰ ਭਾਗੀ,
ਸਿੱਖਾਂ ਨੇ ਬਿੱਲੀ ਦੇ ਕੇ ਵੀ ਧਰਮਸ਼ਾਲਾ ਵਿੱਚ ਕਿੱਧਰੋਂ ਆ ਗਈ ਹੈ, ਡਰਾਈ ਹੈ ਭੈ ਜਾ ਕੀਤਾ ਨੂੰ, ਭੈ ਕਰਕੇ ਉਹ ਚਾਰੀ ਭੱਜ ਗਈ ਹੈ।
ਮੂਖਕ ਪਰੀ ਰਹੀ ਤਹ ਆਗੀ,
ਜਦੋਂ ਮੂੰਹ ਚੋਂ ਚੂਹੀ ਛੁੱਟੀ ਹੈ ਤੇ ਚੂਹੀ ਉੱਥੇ ਧਰਮਸ਼ਾਲਾ ਵਿੱਚ ਹੀ ਅੱਗੇ ਸਤਿਗੁਰ ਜੀ ਦੇ ਪਈ ਰਹੀ ਹੈ ਥੋੜੀ ਵਿੱਥ ਤੇ।
ਕਿਰਪਾ ਨਿਧਾਨ ਜਬ ਹੈ ਚੱਖ ਦੇਖੀ,
ਕਿਰਪਾ ਦੇ ਸਮੁੰਦਰ ਸਤਿਗੁਰ ਜੀ ਨੇ ਜਦੋਂ ਹੀ ਨੇਤਰਾਂ ਨਾਲ ਚੂਹੀ ਮਰੀ ਪਈ ਥੱਲੇ ਦੇਖੀ ਹੈ।
ਕਰਨ ਸੁਲੱਖਣੀ ਨਿਸਾਬ ਸੇਖੀ,
ਆਪਣੇ ਸੁਪਤਨੀ ਮਾਤਾ ਸੁਲੱਖਣੀ ਜੀ ਦੀ ਚੰਗੀ ਤਰ੍ਹਾਂ ਨਿਸ਼ਾ ਤਸੱਲੀ ਕਰਾਉਣ ਵਾਸਤੇ ਨਾ ਚੰਗੀ ਤਰ੍ਹਾਂ ਦੁੱਖ ਦੱਸਣ ਵਾਸਤੇ ਵੀ ਕਹਿੰਦੇ ਹੈ ਕਿ ਸਾਡੇ ਪੁੱਤਰ ਸਭ ਤਰ੍ਹਾਂ ਨਾਲ ਲਾਇਕ ਹੈ, ਇਹ ਤਸੱਲੀ ਜਿਹੜੀ ਹੈ ਕਰਾਉਣ ਵਾਸਤੇ ਮਹਾਰਾਜ ਜੀ ਨੇ
ਸ੍ਰੀ ਚੰਦ ਸਾ ਗਿਰਾ ਅਲਾਈ,
ਉਸ ਵੇਲੇ ਪਾਸ ਹੀ ਬੈਠੇ ਸਨ ਬਾਬਾ ਸ੍ਰੀ ਚੰਦ ਜੀ, ਉਹਨਾਂ ਨਾਲ ਬਚਨ ਕਿਹਾ।
ਮੂਖਕ ਬਰੀ ਨਾ ਭਲ ਇਹ ਥਾਈ,
ਸੁਪੁੱਤਰ ਸ੍ਰੀ ਚੰਦ ਜੀ ਆ ਜਿਹੜੀ ਚੂਹੀ ਮਰੀ ਪਈ ਨਾ ਧਰਮਸ਼ਾਲਾ ਵਿੱਚ, ਪੁੱਤਰ ਇਸ ਥਾਂ ਚੰਗੀ ਨਹੀਂ ਲੱਗਦੀ ਹੈ।
ਨਿਜ ਘਰ ਸੰਗ ਉਚਾਏ ਲਿਜਾਵੋ,
ਆਪਣੇ ਹੱਥਾਂ ਨਾਲ ਚੁੱਕ ਕੇ ਤੇ ਇਹ ਚੂਹੀ ਨੂੰ ਤੁਸੀਂ ਬਾਹਰ ਲੈ ਜਾਓ।
ਬਾਹਰ ਦਰ ਗੇਰੋ ਪੁਨ ਆਵੋ,
ਬਾਹਰ ਇਹਨੂੰ ਧਰਮਸ਼ਾਲਾ ਤੋਂ ਦਰਵਾਜ਼ੇ ਤੋਂ ਬਾਹਰ ਜਾ ਕੇ ਇਹਨੂੰ ਸੁੱਟ ਦਿਓ ਅਤੇ ਫਿਰ ਹੱਥ ਬਣਾ ਸਵਾਰ ਕੇ ਧੋ ਕੇ ਤੇ ਵਾਪਸ ਆ ਜਾਓ।
ਸ੍ਰੀ ਚੰਦ ਸੁਣ ਬੈਨ ਲਾਏ,
ਬਾਬਾ ਸ੍ਰੀ ਚੰਦ ਜੀ ਸੁਣ ਕੇ ਫਿਰ ਬਚਨ ਕਹਿਣ ਲੱਗੇ ਅੱਗੋਂ,
ਦੇਖੇ ਮੈਂ ਇਸਤੀ ਬਹੁਤ ਆਏ।
ਮਹਾਰਾਜ ਜੀ ਨੂੰ ਸਿੱਧਾ ਹੀ ਕਹਿਣ ਲੱਗੇ, ਪਿਤਾ ਜੀ ਜਿਹੜੇ ਹੁੰਦੇ ਨਾ ਜਾਦੂਗਰ ਨਾਟਕੀ ਚੇਟਕੀ, ਇਹੋ ਜਿਹੇ ਮੈਂ ਤੁਹਾਡੇ ਵਰਗੇ ਬਹੁਤ ਦੇਖੇ ਆ ਪਹਿਲਾਂ ਵੀ।
ਖਾਲਨ ਕੀ ਮੰਝਾਰ, ਖਾਲਨ ਕੀ ਮੰਝਾਰ ਬਨਾਵਤ।
ਉਹ ਜਿਹੜੇ ਜਾਦੂਗਰ ਮਦਾਰੀ ਲੋਕ ਹੁੰਦੇ ਆ, ਖੱਲਾਂ ਦੀ ਝਟਪਟ ਹੀ ਉਹ ਬਿੱਲੀ ਜੀ ਬਣਾ ਦਿੰਦੇ ਆ।
ਪੰਖ ਕਬੂਤਰ ਕਰ ਹੈ ਉਡਾਵਤ,
ਖੰਭਾਂ ਵਾਲਾ ਕਬੂਤਰ ਕਰਕੇ ਤੇ ਉਹਨੂੰ ਉਡਾ ਦਿੰਦੇ, ਦੇਖਦਿਆਂ ਦੇਖਦਿਆਂ ਸਾਰਿਆਂ ਦੇ।
ਕਰਹੋ ਰੀਤ ਕਛ ਤਿੰਨ ਹੈ ਸਮਾਨਾ,
ਤੁਸੀਂ ਜਿਹੜੀ ਕੁਝ ਰੀਤੀ ਹੈ ਨਾ ਤੌਰ ਤਰੀਕਾ ਜਾਂ ਬਿਲਕੁਲ ਮਦਾਰੀਆਂ ਨਾਟਕਾਂ ਚੇਟਕੀਆਂ ਵਾਲੇ ਤੁਸੀਂ ਕਰਦੇ ਹੋ ਕੁਝ ਕੁਝ।
ਹਟਿਓ ਕਪਟ ਤੁਮ ਮੈਂ ਮਨ ਜਾਣਾ,
ਮੈਂ ਆਪਣੇ ਮਨ ਚ ਜਾਣ ਲਿਆ ਸਮਝ ਲਿਆ ਜ਼ਰੂਰ ਤੁਸਾਂ ਨੇ ਕੋਈ ਛਲ ਫਰੇਬ ਹੀ ਠੱਡਿਆ ਕੀਤਾ ਹੈ, ਇਹ ਤੁਸੀਂ ਕੋਈ ਫਰੇਬ ਜਿਹੀ ਧਾਰਨ ਕੀਤਾ ਹੋਇਆ ਹੈ।
ਸ਼ੂਕਰ ਕੂਕਰ ਨਿਜ ਸੰਗ ਲਾਏ,
ਕਿਉਂਕਿ ਮੈਂ ਸਮਝ ਗਿਆ ਵੀ ਤੁਸਾਂ ਨੇ ਕਪਟੀ ਠੱਟਿਆ ਧਾਰਿਆ ਹੋਇਆ ਹੈ। ਆ ਪਹਿਲਾਂ ਕੁਝ ਦਿਨ ਸੂਰ ਅੱਗੇ ਲਾ ਲਏ ਹੈ, ਕੁੱਤੇ ਕੁੱਤੀਆਂ ਪਿੱਛੇ ਲਾ ਲਏ ਹੈ, ਨਾਲ ਲਾ ਕੇ ਤੇ ਅੱਗੇ ਲਾ ਕੇ ਤੁਰ ਪਏ ਸੀ।
ਰਹਿਰ ਫਿਰੇ ਸਭ ਕੋ ਦਿਖਰਾਏ,
ਫਿਰ ਧਰਮਸ਼ਾਲਾ ਤੋਂ ਬਾਹਰ ਕਰਤਾਰਪੁਰ ਤੋਂ ਬਾਹਰ ਬਾਹਰ ਜਾ ਕੇ ਤੁਰੇ ਫਿਰੇ ਤੇ ਉੱਥੇ ਸਿੱਖਾਂ ਨੂੰ ਭਰਮਾ ਭਰਮੂ ਕੇ ਤੇ ਮੁਰਦਾ ਨੂੰ ਦਿਖਾ ਦਿੱਤਾ।
ਕਰ ਕਹਿ ਦਿਓ ਤੇ ਹਾਵਲ ਸੋਈ,
ਸਭ ਨੂੰ ਭਰਮਾ ਕੇ ਲੈਣਾ ਜੀ ਨੂੰ ਖੜਿਆ ਕਰਕੇ ਤੇ ਤੁਸਾਂ ਨੇ ਉਸ ਵੇਲੇ ਤਿੰਨ ਮੇਲ ਦਾ ਜਿਹੜਾ ਪ੍ਰਸ਼ਾਦ ਤਿਆਰ ਕਰਕੇ ਦਿਖਾ ਦਿੱਤਾ।
ਕੋ ਐਸੋ ਛਲ ਬਹਰ ਹੋਈ,
ਮੈਨੂੰ ਪਤਾ ਹੈ ਵੀ ਕੋਈ ਨਾ ਕੋਈ ਜ਼ਰੂਰ ਐਸਾ ਛਲ ਫੇਰ ਹੋਣ ਵਾਲਾ, ਉਹੀ ਉਹ ਛਲ ਤੁਸੀਂ ਰਚ ਰਹੇ ਕਰ ਰਹੇ ਹੋ।
ਮੁਝ ਬਿਲੋਕ ਨੇ ਚਾਹੇ ਨਾ ਕੋਈ,
ਇਸ ਕਰਕੇ ਪਿਤਾ ਗੁਰੂ ਜੀ ਇਹ ਜਿਹੜੇ ਨਾਟਕ ਚੇਟਕ ਮਦਾਰੀਆਂ ਵਾਲੇ ਤਮਾਸ਼ੇ ਹੈ, ਮੈਨੂੰ ਤੇ ਦੇਖਣ ਦੀ ਕੋਈ ਜ਼ਿਆਦਾ ਇੱਛਾ ਹੈ ਨਹੀਂ ਹੈ ਬਿਲਕੁਲ ਵੀ।
ਹੋ ਨਾ ਉਚਾਵੋ ਮ੍ਰਿਤਕ ਜੋਈ,
ਤੁਸੀਂ ਕਹਿੰਦੇ ਹੋ ਬਾਹਰ ਸੁੱਟਾਓ, ਮੈਂ ਤੇ ਕਹਿੰਦੇ ਚੂਈ ਮਰੀ ਜਿਹੜੀ ਕਦੀ ਵੀ ਨਹੀਂ ਚੁੱਕਾਂਗਾ।
ਆਸ ਕਹਿ ਤੂਸ਼ਨ ਮੁਖ ਤੇ ਠਾਨੀ,
ਇਸ ਤਰ੍ਹਾਂ ਕਹਿ ਕੇ ਨਾ ਮੁਖ ਤੋਂ ਬਾਬਾ ਸ਼੍ਰੀ ਚੰਦ ਜੀ ਨੇ ਮੁਖ ਤੋਂ ਚੁੱਪ ਜੀ ਧਾਰਨ ਕਰ ਲਈ ਹੈ, ਬੜਾ ਮਾਣ ਜਿਹਾ ਹੋਇਆ ਪਿਆ ਹੈ।
ਗੁਰਬਾਣੀ
ਸਤਿਗੁਰੂ ਜੀ ਦੀ ਮੌਜ ਹੈ ਵੀ ਦੂਸਰੀ ਵਾਰ ਕਹਿਣਾ ਕੋਈ ਨਹੀਂ ਹੈ, ਜੋ ਮੰਨ ਲਿਆ ਨਹੀਂ ਤੇ ਨਹੀਂ। ਦੂਸਰੇ ਜੋ ਸਪੁੱਤਰ ਬਾਬਾ ਲਖਮੀ ਦਾਸ ਜੀ ਹੈ, ਉਸ ਨਾਲ ਗੁਰੂ ਜੀ ਆਪਣੇ ਬਾਣੀ ਬਚਨ ਕਹਿਣ ਲੱਗੇ।
ਲਖਮੀ ਦਾਸ ਸੁਨਹਾ ਸੋ ਉਠਾਵਹੁ,
ਪੁੱਤਰ ਲਖਮੀ ਦਾਸ ਸਾਡਾ ਬਚਨ ਮੰਨੋ ਤੇ ਇਹ ਜਿਹੜੀ ਚੂਹੀ ਮਰੀ ਪਈ ਨਾ ਅੱਧਾ ਸਰੀਰ ਵਾਲੀ ਪਈ, ਇਹਨੂੰ ਤੁਸੀਂ ਧਰਮਸ਼ਾਲਾ ਵਿੱਚੋਂ ਚੁੱਕ ਲਓ ਉਠਾ ਲਓ।
ਨਿਕਟ ਨਾਨਕ ਵਹਿਰ ਬਗਾਵਹੁ,
ਪੁੱਤਰ ਜੀ ਸੰਗਤ ਬੈਠੀ ਹੋਈ ਹੈ ਇਸ ਕਰਕੇ ਧਰਮਸ਼ਾਲਾ ਵਿੱਚ ਨੇੜੇ ਪਈ ਚੰਗੀ ਨਹੀਂ ਲੱਗਦੀ ਹੈ, ਤੇ ਇਹਨੂੰ ਫੜ ਕੇ ਤੇ ਤੁਸੀਂ ਬਾਹਰ ਜਿਹੜਾ ਸੁੱਟ ਆਓ।
ਤਬ ਬੋਲਿਓ ਸੋ ਸੁਣੀਏ ਤਾਤਾ,
ਤਦੋਂ ਜਿਹੜਾ ਹੈ ਬਾਬਾ ਲਖਮੀ ਦਾਸ ਜੀ ਉਸੇ ਤਰ੍ਹਾਂ ਹੀ ਬੋਲਿਆ, ਕਹਿੰਦੇ ਪਿਤਾ ਜੀ ਮੇਰਾ ਬਚਨ ਧਿਆਨ ਦੇ ਕੇ ਸੁਣੀਏ ਪਹਿਲਾਂ।
ਹਮਕੋ ਉਚਿਤ ਨਾ ਐਸੀ ਬਾਤਾ,
ਜਿਹੋ ਜਿਹਾ ਤੁਸੀਂ ਗੱਲਾਂ ਕਰਦੇ ਹੋ ਨਾ ਇਹੋ ਜਿਹੀਆਂ ਗੱਲਾਂ ਤੁਹਾਨੂੰ ਆਪਣੇ ਪੁੱਤਰਾਂ ਸਾਡੇ ਨਾਲ ਕਰਨੀਆਂ ਯੋਗ ਨਹੀਂ ਹੈ ਵੀ ਚੂਹੀਆਂ ਜਿਹੜੀਆਂ ਹੀ ਸੁੱਟੀਏ।
ਮ੍ਰਿਤਕ ਮੂਖ ਕੀ ਹੱਥ ਨਾ ਲਾਵੋ,
ਜਿਹੜੀ ਵੀ ਮਰੀ ਹੋਈ ਚੂਹੀ ਹੈ ਤੁਸੀਂ ਕਹਿੰਦੇ ਬਾਹਰ ਸੁੱਟ ਆਓ, ਇਹਨੂੰ ਤੇ ਮੈਂ ਹੱਥ ਵੀ ਨਹੀਂ ਲਾਵਾਂਗਾ।
ਕਹੋ ਤਾਂ ਔਰ ਪਾਸੋ ਜਵਾਬੋ,
ਜੇ ਤੁਸੀਂ ਆਗਿਆ ਕਰਕੇ ਕਹਿੰਦੇ ਉਹਦੇ ਦਾਸ ਸੇਵਕ ਬਹੁਤੇ ਖੜੇ ਆ, ਉਹਨਾਂ ਪਾਸੋਂ ਮੈਂ ਚੁਕਵਾ ਦੇਣਾ ਕਹਿ ਦੇਣਾ ਵਾ।
ਅਸ ਕਹ ਤੂਸ਼ਨ ਮਾਨਵ ਸੇਖਾ,
ਇਸ ਤਰ੍ਹਾਂ ਕਹਿ ਕੇ ਨਾ ਬਾਬਾ ਲਖਮੀ ਦਾਸ ਜੀ ਚੁੱਪ ਹੋ ਗਿਆ, ਜਿਨ੍ਹਾਂ ਦੇ ਅੰਦਰ ਮਾਣ ਹੰਕਾਰ ਬਹੁਤਾ ਹੈ।
ਤਬ ਲਹਿਣੇ ਦਿਸ ਸ੍ਰੀ ਗੁਰ ਦੇਖਾ,
ਗੁਰੂ ਮਾਂ ਨੇ ਵਿਚਾਰ ਲਿਆ ਵੀ ਦੋਨੋਂ ਪੁੱਤਰਾਂ ਨੂੰ ਭਰੋਸਾ ਨਹੀਂ ਹੈ, ਭਰੋਸੇ ਦੇ ਲਾਡ ਲਡਾਇਆ ਜਾਂਦਾ ਹੈ, ਚਲੋ ਕੋਈ ਨਹੀਂ। ਤਦੋਂ ਗੁਰੂ ਮਹਾਰਾਜ ਨੇ ਭਾਈ ਲਹਿਣਾ ਜੀ ਦੀ ਤਰਫ ਦੇਖਿਆ,
ਉਠੋ ਤੁਹੀ ਕਰਤਾਰ ਪਿਆਰੇ,
ਕਿਆ ਸਤਿਗੁਰੂ ਜੀ ਨੇ, ਹੇ ਵਾਹਿਗੁਰੂ ਦੇ ਪਿਆਰੇ ਪੁਰਖਾ ਤੂੰ ਹੀ ਉੱਠ।
ਮੁਖ ਕਚਾਏ ਬਹਰ ਦੇ ਉਡਾਰੇ,
ਜਿਹੜੀ ਮਰੀ ਹੋਈ ਚੂਹੀ ਇਹਨਾਂ ਨੂੰ ਚੁੱਕ ਕੇ ਹੱਥਾਂ ਨਾਲ ਤੇ ਬਾਰ ਬਾਰ ਸੁੱਟ ਦਿਓ।
ਬਚਨ ਸੁਣਤ ਤਤਕਾਲਾ,
ਕਹਿੰਦੇ ਸਤਿਗੁਰੂ ਜੀ ਨੇ ਤੇ ਹਜੇ ਬਚਨ ਕਹਿ ਰਹੇ ਹੈ, ਅੱਧਾ ਬਚਨ ਹੀ ਸੁਣਿਆ ਹੈ ਤੇ ਬੜੀ ਛੇਤੀ ਨਾਲ
ਉੱਠਿਓ ਉਠਾਈ ਤੁਰਤ ਵਿਸਾਲਾ,
ਭਾਈ ਲੈਣਾ ਜੀ ਛੇਤੀ ਦੇ ਕੇ ਉੱਠੇ ਹੈ ਤੇ ਬੜੀ ਛੇਤੀ ਨਾਲ ਹੀ ਚੂਹੀ ਮਰੀ ਹੋਈ ਚੁੱਕ ਲਈਏ ਹੱਥਾਂ ਨਾਲ।
ਕੇਤਕ ਦੂਰ ਜਾਏ ਸੋ ਡਾਰੀ,
ਧਰਮਸ਼ਾਲਾ ਤੋਂ ਬਾਰ ਬਾਰ ਕਿੰਨੀ ਦੂਰ ਜਾ ਕੇ ਚੂਹੀ ਜਿਹੜੀ ਸੁੱਟ ਦਿੱਤੀ ਹੈ।
ਸ਼ਿਨ ਸ੍ਰੀ ਗੁਰ ਗਿਰਾ ਉਚਾਰੀ,
ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਿਹਾ,
ਮੂਲੇ ਸੁਤਾ ਪਿਕਹੋ ਮਨ ਗੁਣੀਏ,
ਭਾਈ ਇਹ ਮੂਲੇ ਦੀ ਸੁਪੁੱਤਰੀ ਸਿਆਣੀ ਭਾਵ ਸਾਡੀ ਸੁਪਤਨੀ ਸੁਲੱਖਣੀ, ਅੱਖਾਂ ਨਾਲ ਹੀ ਧਿਆਨ ਨਾਲ ਦੇਖ ਲਓ ਤੇ ਮਨ ਵਿੱਚ ਵਿਚਾਰ ਲਈਏ,
ਇਹ ਨਿਜ ਸੁਤ ਸੋ ਪਰ ਸਤ ਜਨੀਏ,
ਆਹ ਜਿਹੜੇ ਨਾ ਸ਼੍ਰੀ ਚੰਦ ਦੇ ਲਖਮੀ ਦਾਸ ਇਹ ਆਪਣੇ ਪੁੱਤਰ ਆ, ਬਿੰਦੀ ਪੁੱਤਰ ਆ, ਅਤੇ ਇਹਨਾਂ ਦਾ ਤੁਸੀਂ ਆਪਣੇ ਪੁੱਤਰਾਂ ਦਾ ਹਾਲ ਵੇਖ ਲਓ ਅਤੇ ਉਹ ਪਰਸੁਤ ਜਨੀ ਹੈ। ਭਾਈ ਲੈਣਾ ਜੀ ਪਰਾਏ ਪੁੱਤਰ ਹੈ, ਪਰਾਏ ਦੇ ਪੁੱਤਰ ਹੈ, ਸੇਵਕ ਹੈ, ਦਾਸ ਹੈ, ਉਹਨਾਂ ਦੀ ਕਰਨੀ ਵੇਖੋ ਅਤੇ ਆਪਣੇ ਪੁੱਤਰਾਂ ਦਾ ਹਾਲ ਵੇਖੋ।
ਮਨ ਕਹਿਓ ਨਾ ਬਚਨ ਕਦਾਈ,
ਕਦੇ ਵੀ ਜਿਹੜਾ ਕਿਹਾ ਹੋਇਆ ਬਚਨ ਨਾ ਤੇਰਾ ਮੰਨਦੇ ਹੈ ਨਾ ਮੇਰਾ ਹੀ ਮੰਨਦੇ ਇਹ,
ਸੋ ਆਇਸ ਅਨੁਸਾਰ ਸਦਾਈ,
ਪਰ ਜਿਹਨੂੰ ਤੁਸੀਂ ਦਾਸ ਕਹਿੰਦੇ ਹੋ ਵੀ ਉਹਨੂੰ ਤੁਸੀਂ ਪਿੱਛੇ ਲਾਇਆ ਹੋਇਆ, ਉਹ ਦਾਸ ਹਮੇਸ਼ਾ ਸਾਡੀ ਆਗਿਆ ਦੇ ਅਨੁਸਾਰ ਹੈ, ਕਦੀ ਬਚਨ ਨਹੀਂ ਮੋੜਦਾ ਹੈ।
ਦੋਹਰਾ ਨਾ ਕਿਸਹੁ ਕੇ ਕਰ ਬਿਖਾ,
ਫਿਰ ਹੋਰ ਵੀ ਸੁਲੱਖਣੀ ਪਤਨੀ ਸੁਣੋ, ਕਿਸੇ ਦੇ ਵੀ ਹੱਥ ਵਿੱਚ ਨਹੀਂ ਹੈ ਕੁਝ,
ਸਭ ਕਰਤਾਰ ਅਧੀਨਾ,
ਇਹ ਤੇ ਸਭ ਕੁਝ ਪਰਮੇਸ਼ਰ ਵਾਹਿਗੁਰੂ ਦੇ ਅਧੀਨ ਹੈ,
ਜਿਸ ਪਰ ਕਰਨਾ ਦ੍ਰਿਸ਼ਟ ਹੋਵੇ,
ਜਿਸ ਪਰ ਵਾਹਿਗੁਰੂ ਦੀ ਕਿਰਪਾ ਦੀ ਮੇਹਰ ਦ੍ਰਿਸ਼ਟੀ ਹੋਵੇਗੀ,
ਤਿਨਹ ਬਸਤ ਇਹ ਲੀਨਾ,
ਉਹਨੇ ਹੀ ਜਿਹੜੀ ਗੁਰਿਆਈ ਦੀ ਵਸਤੂ ਹੈ ਉਹੀ ਲਏਗਾ, ਜਿਹਦੇ ਤੇ ਪਰਮੇਸ਼ਰ ਦੀ ਕਿਰਪਾ ਹੋਊਗੀ, ਆਪਣੇ ਯਤਨ ਨਾਲ ਕੋਈ ਕੁਝ ਨਹੀਂ ਕਰ ਸਕੇਗਾ।
ਚੋ ਬਈ ਜਿਸ ਧਰਨੀ ਮਹਿ ਹੋਏ ਨਿਵਾਨਾ,
ਸੁਲੱਖਣੀ ਸੁਪਤਨੀ ਜਿਸ ਧਰਤੀ ਵਿੱਚ ਨਿਵਾਣ ਹੁੰਦਾ ਨੀਵਾਂਪਨ ਹੁੰਦਾ ਹੈ,
ਤਹ ਜਲ ਜਾਵਹਿ ਟਿਕਹਿ ਮਹਾਨਾ,
ਇਹਦੇ ਸੁਭਾਵਿਕ ਹੀ ਗੱਲ ਹੈ ਵੀ ਉਹਦੇ ਵਿੱਚ ਜਿਹੜਾ ਜਲ ਹੈ ਨਾ ਬਹੁਤ ਜਾ ਕੇ ਟਿਕ ਜਾਂਦਾ ਜਿੱਥੇ ਨੀਵੀਂ ਜ਼ਮੀਨ ਹੁੰਦੀ ਹੈ,
ਟਿੱਬਾ ਜਹਾਂ ਉਚੇਰਾ ਹੋਈ,
ਪਰ ਜਿੱਥੇ ਟਿੱਬਾ ਇਹ ਟਿੱਬੀ ਉੱਚਾ ਸਾਰਾ ਧਰਤੀ ਹੁੰਦਾ, ਜਿੱਥੇ ਉੱਚੀ ਧਰਤੀ ਹੁੰਦੀ ਟਿੱਬਾ ਹੁੰਦਾ ਹੈ,
ਤਹਾਂ ਜਲ ਬੂੰਦ ਟਿਕਾ ਨਾ ਕੋਈ,
ਉੱਥੇ ਬੂੰਦ ਦੀ ਜਿਹੜੀ ਜਲ ਦੀ ਬੂੰਦ ਉਹ ਟਿਕਦੀ ਨਹੀਂ ਹੈ, ਕੋਈ ਭਾਵੇਂ ਲੱਖ ਮੀਂਹ ਪਈ ਜਾਵੇ ਗਿੱਲੀ ਤੋਂ ਹੋ ਜਾਂਦੀ ਹੈ, ਪਰ ਉੱਥੇ ਪਾਣੀ ਉੱਚੇ ਥਾਂ ਟਿਕਦਾ ਨਹੀਂ, ਪਾਣੀ ਹਮੇਸ਼ਾ ਨੀਵੇਂ ਥਾਂ ਟਿਕਦਾ, ਤਾਂ ਹੀ ਗੁਰੂ ਮਹਾਰਾਜ ਨਿਵ ਚੱਲਣ ਗੁਰੂ ਮਾਰਗ ਦੱਸਿਆ, ਭਾਈ ਗੁਰਦਾਸ ਜੀ ਲਿਖਦੇ ਆ ਵੀ ਨਿਵ ਚੱਲਣ ਹੀ ਗੁਰੂ ਦੱਸਦੇ ਆ,
ਸੁਣ ਕੇ ਬਚਨ ਦੇਖ ਨਿਜ ਨਾਨਾ,
ਸੁਣ ਕੇ ਗੁਰੂ ਸਾਹਿਬ ਜੀ ਦਾ ਬਚਨ ਤੇ ਮਾਤਾ ਸੁਲੱਖਣੀ ਜੀ ਆਪਣੇ ਨੇਤਰਾਂ ਨਾਲ ਪ੍ਰਤੱਖ ਦੇਖ ਕੇ,
ਗਈ ਸੁਲੱਖਣੀ ਉੱਠ ਨਿਜ ਆਨਾ,
ਮਾਤਾ ਸੁਲੱਖਣੀ ਜੀ ਉੱਠ ਕੇ ਆਪਣੇ ਮਹਿਲਾ ਵਿੱਚ ਚਲੇ ਗਏ ਹੈ, ਵੀ ਗੱਲ ਤੇ ਸਵਾਮੀ ਜੀ ਦੀ ਠੀਕ ਹੀ ਹੈ, ਉਂਝ
ਕਿਤਕ ਦਿਵਸ ਜਬ ਬੀਤੇ ਬਹੋਰੀ,
ਕੁਝ ਕੁ ਦਿਨ ਜਦੋਂ ਹੋਰ ਲੰਘੇ ਬੀਤੇ ਹੈ,
ਪਰ ਖਨ ਕੀ ਠਾਨੀ ਬਿਦਹੋਰੀ,
ਮਹਾਰਾਜ ਜੀ ਨੇ ਪੁੱਤਰਾਂ ਨੂੰ ਸਿੱਖਾਂ ਨੂੰ ਪਰਖਣ ਦੀ ਵਿਧੀ ਢੰਗ ਤਰੀਕਾ ਹੋਰ ਇੱਕ ਧਾਰਨ ਕੀਤਾ, ਵੀ ਹੋਰ ਇੱਕ ਪਰਖ ਵਿਖਾਈ ਦਈਏ ਸਿੱਖਾਂ ਨੂੰ,
ਭਵ ਅੰਬੁੱਧ ਤਾਰਨ ਗੁਰਪੋਤਾ,
ਜੋ ਗੁਰੂ ਸਾਹਿਬ ਜੀ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹੈ,
ਜਾਮਨ ਏਕ ਭਾਉ ਨਿਜ ਸੋਤਾ,
ਇੱਕ ਰਾਤ ਸਤਿਗੁਰੂ ਜੀ ਆਪਣੇ ਰੰਗ ਮੌਜ ਪ੍ਰੇਮ ਵਿੱਚ ਹੀ ਸੁੱਤੇ ਸਿੱਧੀ ਬਿਰਾਜਮਾਨ ਸਨ,
ਉਬੈ ਤਾਤ ਤਿਹ ਕਾਲ ਸਮੀਪਾ,
ਤੇ ਦੋਵੇਂ ਸੁਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਹੀ ਉਸ ਵੇਲੇ ਨਾਲ ਹੀ ਸੀ,
ਸ੍ਰੀ ਸਸ ਪ੍ਰਾਤ ਤਬ ਨਿਕਟ ਬੁਲੀਪਾ,
ਉਸ ਵੇਲੇ ਸ਼੍ਰੀ ਚੰਦ ਬਾਬਾ ਜੀ ਨੂੰ ਮਹਾਰਾਜ ਨੇ ਆਪਣੇ ਕੋਲ ਪਾਸ ਬੁਲਾਇਆ,
ਤਾਤ ਸੰਭਿਆਨ ਧੋਨ ਸਰ ਜਈਏ,
ਅੱਧੀ ਰਾਤ ਹੋਈ ਪਈ ਹੈ ਤੇ ਮਹਾਰਾਜ ਕਹਿਣ ਲੱਗੇ ਪੁੱਤਰ ਜੀ ਆ ਜਿਹੜੇ ਸਾਡੇ ਦੋਗ ਚਾਦਰੇ ਨਾ, ਇਹਨਾਂ ਨੂੰ ਤੁਸੀਂ ਲੈ ਜਾਓ ਤੇ ਸਰੋਵਰ ਉੱਪਰ ਜਾ ਕੇ ਧੋਣਾ ਕਰੋ।
ਸੋਖਤ ਕਰ ਤੋਰਨ ਟਿਗ ਲਈਏ,
ਇਹਨੂੰ ਸੁਕਾ ਕਰਕੇ ਬੜੀ ਛੇਤੀ ਨਾਲ ਹੀ ਸਾਡੇ ਕੋਲ ਲੈ ਆਈਏ।
ਤਾਤ ਕਹਤ ਹਮ ਸਰਸ ਤਾਤ ਕਹਤ ਹਮ ਸ਼ਰਮਤ ਕਰੰਤੇ।
ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਕਿ ਪਿਤਾ ਜੀ, ਤੁਸੀਂ ਨਾ ਅਸੀਂ ਦੇ ਨਾ ਤੁਸੀਂ ਸਾਡੇ ਕੋਲ ਖੇਚਲ ਕਰਾਉਂਦੇ ਹੋ, ਅਸੀਂ ਹੁਣ ਥੱਕੇ ਹੋਏ, ਅਸੀਂ ਆਰਾਮ ਕਰਦੇ ਪਏ ਹਾਂ।
ਕੋਮਲ ਕਰ ਹਮ ਨਿਸਾ ਠਰੰਤੇ।
ਕੋਮਲ ਸਾਡੇ ਕੋਮਲ ਫਿਰ ਮੇਰੇ ਹੱਥ ਵੀ ਹੈ, ਅਤੇ ਜੇ ਉਹ ਰਾਤ ਵੇਲੇ ਬਹੁਤ ਜਲ ਨਾਲ ਠਰਦੇ ਹੈ।
ਬਾਸਰ ਹੋਇਆ ਪ੍ਰਿਤ ਧੋ ਕਰ ਲਿਆਵੈ।
ਜਦੋਂ ਮਹਾਰਾਜ ਸੂਰਜ ਦਿਨ ਚੜ੍ਹ ਜਾਏਗਾ ਨਾ, ਸੂਰਜ ਤੱਕ ਤਿੱਖਾ ਚੜ੍ਹ ਜਾਏਗਾ, ਦਾਸ ਆਪਣੇ ਬਹੁਤ ਹੈ, ਦਾਸ ਧੋ ਕਰਕੇ ਦੇ ਚਾਦਰੇ ਲੈ ਆਉਣਗੇ।
ਹਮ ਤੇ ਯਹ ਕ੍ਰਿਤ ਹੋਏ ਨਾ ਆਵਾ।
ਇਸ ਕਰਕੇ ਪਿਤਾ ਜੀ ਸਾਡੇ ਤੋਂ ਇਹ ਜਿਹੜਾ ਕੰਮ ਹੈ ਹੋਣਾ ਨਹੀਂ ਆਉਂਦਾ, ਤੇ ਇਹ ਸਵੇਰੇ ਨਹੀਂ ਹੋ ਸਕਦਾ, ਹੁਣ ਤੇ ਵੈਸੇ ਰਾਤ ਪਈ ਹੋਈ ਹੈ।
ਲਗ ਸੁਤ ਪ੍ਰਾਤ ਜਬ ਕਹ ਗੁਰ ਆਸੇ।
ਜਦੋਂ ਮਹਾਰਾਜ ਜੀ ਦੇ ਛੋਟੇ ਪੁੱਤਰ ਹੈ ਤੇ ਉਹ ਵੀ ਪਾਸ ਹੀ ਸਨ, ਜਦੋਂ ਸਤਿਗੁਰੂ ਜੀ ਨੇ ਉਹਨਾਂ ਦੇ ਪ੍ਰਤੀ ਕਿਹਾ ਹੈ,
ਪ੍ਰਤ ਉੱਤਰ ਸੋ ਕਹਤ ਉਹ ਕਾਸੇ,
ਫਿਰ ਉਹਨਾਂ ਨੇ ਬਾਬਾ ਲਖਮੀ ਦਾਸ ਜੀ ਤੇ ਹੁਣ ਸਾਰਾ ਜਿਹੜਾ ਬੋਲ ਬਾਣੀ ਹੈ ਬਾਬਾ ਸ਼੍ਰੀ ਚੰਦ ਵਾਲਾ ਹੀ ਬੋਲਦੇ ਸਨ, ਤੇ ਉਹਨਾਂ ਨੇ ਫਿਰ ਉਹਨਾਂ ਨੇ ਆਖਦਾ ਮੋੜਵਾਂ ਉੱਤਰ ਅੱਗੋਂ ਦਿੱਤਾ ਜਵਾਬ। ਬਾਬਾ ਲਖਮੀ ਦਾਸ ਜੀ ਨੇ ਆਖਿਆ, ਮਹਾਰਾਜ ਮੈਂ ਕਿਸ ਤਰ੍ਹਾਂ ਧੋਵਾਂ, ਜਦੋਂ ਵੱਡਾ ਨਹੀਂ ਜਾ ਰਿਹਾ ਤੇ ਮੈਂ ਕਿਵੇਂ ਕੰਮ ਕਰਾਂ, ਵੱਡੇ ਦਾ ਫਰਜ਼ ਹੋ ਜਾ ਨਹੀਂ ਰਿਹਾ, ਮੈਂ ਵੀ ਨਹੀਂ ਧੋ ਸਕਦਾ, ਮੈਨੂੰ ਵੀ ਠੰਡ ਲੱਗਦੀ ਹੈ ਰਾਤ।
ਜਬ ਲਹਿਣੇ ਤਤ ਸਤਿਗੁਰ ਭਾਖਾ।
ਜਦੋਂ ਹੀ ਗੁਰੂ ਸਾਹਿਬ ਨੇ ਦੇਖਿਆ ਵੀ ਦੋਵੇਂ ਪੁੱਤਰ ਨਹੀਂ ਮੰਨਦੇ, ਇਹਨਾਂ ਮੰਨਣੀ ਨਹੀਂ ਹੈ, ਤੇ ਭਾਈ ਲਹਿਣਾ ਜੀ ਪ੍ਰਤੀ ਸਤਿਗੁਰੂ ਜੀ ਨੇ ਕਿਹਾ,
ਹਮ ਚਾਦਰ ਪੁਰਖਾ ਧੋ ਲਾਖਾ।
ਖਰਾਬ ਖਰਾਬ ਪੜ੍ਹ।
ਹਮ ਚਾਦਰ ਪੁਰਖਾ ਧੋ ਲਾਖਾ।
ਮਹਾਰਾਜ ਕਹਿੰਦੇ, ਪੁਰਖਾ ਆ ਜਿਹੜਾ ਸਾਡੇ ਦੋ ਚਾਦਰੇ ਤੂੰ ਧੋ ਕੇ ਲਿਆ ਖਾਂ।
ਤਬ ਹੈ ਉੱਠਿਓ ਲਹਿਣਾ ਵੱਡ ਭਾਗਾ।
ਭਾਈ ਲਹਿਣਾ ਜੀ ਵੱਡਿਆਂ ਭਾਗਾਂ ਵਾਲੇ ਤਦੋਂ ਹੀ ਬੜੀ ਛੇਤੀ ਦੇ ਕੇ ਉੱਠੇ।
ਸਰ ਮਹਿ ਜਾ ਵੱਟ ਧੋਵਨ ਲਾਗਾ।
ਦੋਵੇਂ ਚਾਦਰੇ ਲੈ ਲਏ ਤੇ ਸਰੋਵਰ ਵਿੱਚ ਜਾ ਕੇ ਭਾਈ ਲਹਿਣਾ ਜੀ ਬੜੀ ਛੇਤੀ ਨਾਲ ਹੀ ਧੋਣ ਲੱਗ ਪਏ।
ਬਾਸੁਰ ਅਰਧ ਭਾਨ ਖਯਨ ਪਰਤੂ।
ਉਸ ਵੇਲੇ ਕੀ ਵੇਖਿਆ ਵੀ ਹੈ ਤੇ ਅੱਧੀ ਰਾਤ ਸੀ, ਜਦੋਂ ਸਰੋਵਰ ਵਿੱਚ ਕੱਪੜੇ ਧੋਣੇ ਸ਼ੁਰੂ ਕੀਤੇ ਹੈ, ਉਸੇ ਵੇਲੇ ਦਿਨ ਅੱਧਾ ਚੜ੍ਹ ਗਿਆ ਹੈ, ਭਾਵ ਦੁਪਹਿਰ ਦਾ ਵੇਲਾ ਹੋ ਗਿਆ ਹੈ, ਧੁੱਪ ਜਿਹੜੀ ਬੜੀ ਪੈਣ ਲੱਗ ਪਈ।
ਲਖ ਲਹਿਣੇ ਮਨ ਅਚਰਜ ਸਮਤੂ।
ਭਾਈ ਲਹਿਣਾ ਜੀ ਤੇ ਇਹ ਜਾਂ ਮਨ ਵਿੱਚ ਜਾਣ ਕੇ ਬੜਾ ਅਚਰਜ ਹੋਏ ਹੈ ਵੀ ਹੁਣੇ ਅੱਧੀ ਰਾਤ ਸੀ ਅਤੇ ਗੁਰੂ ਮਹਾਰਾਜ ਨੇ ਕਿੰਨੀ ਕਲਾ ਵਰਤਾ ਦਿੱਤੀ, ਦੁਪਹਿਰ ਲੱਗ ਗਈ ਹੈ, ਜਿੱਥੇ ਕੱਪੜੇ ਧੋ ਰਹੇ ਉੱਥੇ ਧੁੱਪ ਹੈ, ਬਾਕੀ ਸਾਰੇ ਪਾਸੇ ਜਿਹੜੀ ਰਾਤ ਹੀ ਰਾਤ ਪਈ ਹੋਈ ਸੀ।
ਧੋਏ ਸੁਕਾਏ ਚਾਲ ਲੈ ਆਵਾ।
ਕੱਪੜੇ ਧੋਤੇ ਹੈ, ਸੁਕਾਏ ਹੈ, ਫਿਰ ਚੰਗੀ ਧੁੱਪ ਵਿੱਚ ਤਿੱਖੜ ਦੁਪਹਿਰ ਉੱਥੇ ਲੱਗੀ ਹੋਈ ਹੈ ਸਰੋਵਰ ਦੇ ਕਿਨਾਰੇ 'ਤੇ, ਤੇ ਕੱਪੜੇ ਲੈ ਆਏ ਛੇਤੀ ਦੇ ਕੇ।
ਧਰ ਸਤਿਗੁਰ ਟਿਗ ਭਾਲ ਨਿਵਾਵਾ।
ਸਤਿਗੁਰ ਜੀ ਅੱਗੇ ਕੱਪੜੇ ਰੱਖ ਕੇ ਤੇ ਆਪਣਾ ਸੀਸ ਨਵਾ ਦਿੱਤਾ, ਮੱਥਾ ਗੁਰੂ ਜੀ ਦੇ ਚਰਨਾਂ ਉੱਪਰ ਰੱਖ ਦਿੱਤਾ ਹੈ ਭਾਈ ਲਹਿਣਾ ਜੀ ਨੇ।
ਜਗਤੇਸ਼ਵਰ ਨਿਜ ਪਾਨ ਉਠਾਇਓ।
ਜਗਤ ਦੇ ਈਸ਼ਵਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਹੀ ਸੀਸ ਤਾਂ ਉਠਾਇਆ ਹੈ।
ਕਹਿ ਸਮਤੇ ਜਗ ਪਰ ਨਾ ਜਾਇਓ।
ਕਹਿ ਲੱਗੇ ਸ੍ਰੇਸ਼ਟ ਭਾਗਾਂ ਵਾਲੇ ਭਾਈ ਲਹਿਣਾ ਪੁਰਖਾ, ਸੰਸਾਰ ਵਿੱਚ ਤੇਰੇ ਵਰਗਾ ਹੋਰ ਕਿਸੇ ਨੇ ਨਹੀਂ ਕੋਈ ਪੈਦਾ ਕੀਤਾ, ਨਾ ਹੋਇਆ ਨਾ ਹੋਣਾ ਹੀ ਹੈ।
ਕਿਤਕਨ ਸਾਥੀ ਪਟ ਤੋ ਆਨੇ।
ਕਿੰਨੇ ਕੁ ਜਿਹੜੇ ਹੈ ਤੁਸਾਂ ਨੇ ਕਿਤਕ ਨਿਸਾ ਥੀ ਆਦੇ, ਕਿੰਨੀ ਕੁ ਰਾਤ ਸੀ ਜਦੋਂ ਤੁਸਾਂ ਨੇ ਕੱਪੜੇ ਧੋ ਕੇ ਲਿਆਂਦੇ ਹੈ।
ਤੇਰੀ ਗੱਤ ਤੋਂ ਜਾਨ ਬਖਾਨੇ।
ਉਸ ਵੇਲੇ ਭਾਈ ਲਹਿਣਾ ਜੀ ਨੇ ਕਿਹਾ, ਮਹਾਰਾਜ ਤੁਹਾਡੀ ਗੱਤ ਵਿੱਚ ਤੁਸੀਂ ਆਪ ਹੀ ਜਾਣਦੇ ਹੋ, ਜਿੰਨੀ ਰਾਤ ਬੀਤ ਗਈ ਉਹ ਤੁਹਾਡੇ ਭਾਣੇ ਵਿੱਚ ਹੀ ਹੈ, ਸੱਚਾ ਪਾਤਸ਼ਾਹ ਮੈਂ ਨਹੀਂ ਜਾਣਦਾ ਹਾਂ।
ਦੋਹਰਾ ਸਤਿਗੁਰ ਕਹੈ ਜੋ ਵਸਤ ਹੈ।
ਸਤਿਗੁਰੂ ਤ੍ਰੁੱਠ ਕੇ ਕਹਿਣ ਲੱਗੇ, ਪੁਰਖਾ ਜੋ ਗੁਰਿਆਈ ਦੀ ਮਹਾਨ ਵਸਤੂ ਹੈ।
ਭਾਗ ਜਿਸੇ ਸੋ ਪਾਏ,
ਜਿਸ ਦੇ ਭਾਗਾਂ ਵਿੱਚ ਹੋਵੇਗੀ ਉਹੀ ਪਾਏਗਾ।
ਬਿਨ ਭਾਗਾਂ ਨਾ ਮਿਲਤ ਹੈ,
ਬਿਨ ਭਾਗਾਂ ਕਦੀ ਉਹ ਮਿਲਦੀ ਨਹੀਂ ਹੈ ਦਾਤ।
ਕੋਟਿਕ ਜਰਨ ਕਮਾਏ,
ਭਾਵੇਂ ਕੋਈ ਕਰੋੜਾਂ ਯਤਨ ਕਮਾ ਲੇ, ਬਿਨ ਭਾਗਾਂ ਤੋਂ ਕੁਝ ਨਹੀਂ ਮਿਲਦਾ। ਜੇਤੀ ਸ੍ਰਿਸ਼ਟ ਉਪਾਈ ਵੇਖਾ, ਵਿੜ ਕਰਮਾ ਕੇ ਮਿਲੈ ਲਈ। ਜਿੰਨੀ ਸ੍ਰਿਸ਼ਟ ਪੈਦਾ ਕੀਤੀ ਹੋਈ ਦੇਖੀ ਜਾਂਦੀ ਹੈ, ਬਿਨ ਕਰਮਾਂ ਤੋਂ ਕਿਸੇ ਨੂੰ ਅੱਜ ਤੱਕ ਕੀ ਮਿਲਿਆ ਹੈ? ਜੋ ਮਿਲਿਆ ਕਰਮਾਂ ਕਰਕੇ ਮਿਲਿਆ ਹੈ। ਜੇ ਕਰਮ ਹੋਣਗੇ ਤਾਂ ਮਿਲ ਜਾਂਦਾ ਹੈ, ਨਹੀਂ ਹੋਣ ਤਾਂ ਉਹ ਮੰਗਿਆ ਵੀ ਨਹੀਂ ਮਿਲਦਾ। ਉਹ ਮੰਗਿਆ ਵੀ ਉੱਥੇ ਬੰਦਾ ਆ ਕੇ ਡਿੱਗਦਾ ਹੈ। ਮਹਾਰਾਜ ਕਹਿੰਦੇ, ਕੋਈ ਕਰੋੜਾਂ ਯਤਨ ਕਮਾਲੇ ਪੁਰਖਾ, ਬਿਨ ਭਾਗਾਂ ਤੋਂ ਗਰਿਆਈ ਦੀ ਵਸਤੂ ਪ੍ਰਾਪਤ ਨਹੀਂ ਹੋਵੇਗੀ। ਇਹ ਤਾਂ ਜਿਹਦੇ ਭਾਗਾਂ ਵਿੱਚ ਹੋਏਗੀ ਉਹੀ ਉਹ ਪਾਏਗਾ। ਇਸ਼ਾਰਿਆਂ ਵਿੱਚ ਹੀ ਕਹਿ ਰਹੇ ਵੀ ਤੇਰੇ ਭਾਗਾਂ ਵਿੱਚ ਹੈ।
ਅਪਰ ਪ੍ਰੀਖਿਆ ਲੈਣ ਕੀ,
ਹੋਰ ਪ੍ਰੀਖਿਆ ਲੈਣ ਦੀ,
ਸਤਿਗੁਰ ਕੇ ਮਨ ਚਾਹੇ।
ਸਤਿਗੁਰ ਜੀ ਦੇ ਮਨ 'ਚ ਚਾਹਨਾ ਵੀ ਹਜੇ ਹੋਰ ਪ੍ਰੀਖਿਆ ਕਰਨੀ ਹੈ। ਸੰਗਤ ਨੂੰ ਪੂਰਾ ਪੂਰਾ ਹੀ ਦਿਖਾ ਦੇਣਾ ਵੀ ਸ੍ਰੀ ਪਰਮ ਲੈਣਾ ਜੀ ਬਚਨਾਂ ਦੇ ਵੀ ਸੂਰੇ ਹੈ, ਹਰ ਪਾਸੋਂ ਹੀ ਪੂਰੇ ਹੈ।
ਇੱਕ ਦਿਨ ਸਿੱਖਣ ਕਰ ਬਲਤ,
ਇੱਕ ਦਿਨ ਦੀ ਗੱਲ ਹੈ ਕਿ ਸਤਿਗੁਰੂ ਜੀ ਸਿੱਖਾਂ ਦੇ ਵਿੱਚ ਬੈਠੇ ਬਿਰਾਜਮਾਨ ਸਨ। ਸਿੱਖ ਸਾਰੇ ਬਲਦ ਕਹੀਏ ਆਲੇ ਦੁਆਲੇ ਇਰਦ ਗਿਰਦ ਹੀ ਸਤਿਗੁਰੂ ਜੀ ਦੇ ਬੈਠੇ ਸੀ, ਇਹਦੇ ਵਿਚਕਾਰ ਮਹਾਰਾਜ ਬੈਠੇ ਸਨ।
ਉਬੈ ਤਾਤ ਟਿਗ ਆਹੇ,
ਦੋਵੇਂ ਸੁਪੁੱਤਰ ਮਹਾਰਾਜ ਜੀ ਦੇ ਪਾਸ ਹੀ ਕੋਲੀ ਹੈ ਸਨ ਬੈਠੇ।
ਜੋ ਪਈ ਹੁਤੀ ਸੁਲੱਖਣੀ ਟਿਗ ਤਿਹ ਕਾਲਾ,
ਉਸ ਸਮੇਂ ਮਾਤਾ ਸੁਲੱਖਣੀ ਜੀ ਪਾਸ ਹੀ ਸਨ।
ਕਹਾ ਬਾਸਨ ਲੀਨ ਕਿਰਪਾਲਾ,
ਕਹਾ ਬਾਸਨ ਦਿਆਲੂ ਕਿਰਪਾਲੂ ਮਹਾਰਾਜ ਨੇ ਜੋ ਕਾਂਸੀ ਦਾ ਬਰਤਨ ਹੈ, ਭਾਂਡਾ ਲੋਟਾ ਹੈ ਤੇ ਉਹ ਲੈ ਲਿਆ।
ਜੂਠ ਨੀਰ ਕਰ ਦਮਾ ਗੰਭੀਰਾ,
ਜਿੱਥੇ ਜੂਠਾ ਪਾਣੀ ਸੀ ਤੇ ਚਿੱਕੜ ਚਿੱਕੜੀ ਬਹੁਤਾ ਭਰਿਆ ਹੋਇਆ ਸੀ ਚਲੇ ਦੇ ਵਿੱਚ।
ਤਿਹ ਮਹਿ ਡਾਰਿਓ ਗੁਣੀ ਗਹੀਰਾ,
ਗੁਣਾਂ ਦੇ ਸਮੁੰਦਰ ਮਾਰਨੇ ਪਰਖਾਂ ਲੈਣ ਵਾਸਤੇ, ਸਭ ਨੂੰ ਦਿਖਾਉਣ ਵਾਸਤੇ ਜਿਹੜਾ ਲੋਟਾ ਸੀ, ਜਿੱਥੇ ਜੂਠਾ ਪਾਣੀ ਬੜਾ ਚਿੱਕੜ ਸੰਘਣਾ ਹੀ, ਉਹਦੇ ਵਿੱਚ ਵਗਾ ਕੇ ਮਾਰਿਆ ਸੁੱਟ ਦਿੱਤਾ।
ਸ੍ਰੀ ਚੰਦ ਸੋ ਆਏ ਸਪਰਾਹੀ,
ਬਾਬਾ ਸ੍ਰੀ ਚੰਦ ਦੇ ਨਾਲ ਇਸ ਤਰ੍ਹਾਂ ਮਾਰਨੇ ਆਗਿਆ ਕਹੀ ਦਿੱਤੀ।
ਬਾਸਨ ਗਿਰੇ ਓ ਪੰਕ ਕੇ ਮਾਹੀ,
ਸਪੁੱਤਰ ਜੀ ਆ ਜਿਹੜਾ ਇੱਕ ਭਾਂਡਾ ਹੈ ਨਾ ਲੋਟਾ, ਉਹ ਲੋਟਾ ਚਿੱਕੜ ਦੇ ਵਿੱਚ ਡਿੱਗ ਪਿਆ ਹੈ।
ਸੋਨ ਕਾਸ ਆਨਹ ਮਮ ਪ੍ਰਾਹੀ,
ਉਸ ਨੂੰ ਤੁਸੀਂ ਕੱਢ ਕਰਕੇ ਤੇ ਸਾਡੇ ਪਾਸ ਲੈ ਕੇ ਆਓ ਚਿੱਕੜ ਚੋਂ।
ਜਲਹਿ ਪਖਾਰ ਸਵੱਛ ਕਰ ਤਾਹੀ,
ਜਲ ਨਾਲ ਉਹ ਲੋਟੇ ਨੂੰ ਬਣਾ ਸਵਾਰ ਕੇ, ਧੋ ਕੇ ਸਵੱਛ ਕਰਕੇ ਪਵਿੱਤਰ ਕਰਕੇ ਲੰਗਰ ਹਾਲ 'ਚ ਜਾ ਕੇ ਉੱਥੇ ਬਰਤਨ ਨੂੰ ਚੰਗੀ ਤਰ੍ਹਾਂ ਬਣਾ ਸਵਾਰ ਕੇ ਧੋ ਕੇ ਤੇ ਸਪੁੱਤਰ ਜੀ ਸਾਡੇ ਪਾਸ ਲੈ ਕੇ ਆਓ।
ਦੋਹਰਾ ਸੋ ਸੁਣ ਕੇ ਬੋਲਿਓ ਬਚਨਾ,
ਬਾਬਾ ਸ਼੍ਰੀ ਚੰਦ ਜੀ ਸੁਣ ਕੇ ਬੋਲੇ ਬਚਨ ਅੱਗੋਂ ਫਿਰ।
ਗਰ ਬਹੁ ਮੋਲੇ ਚੀਰਾ,
ਮਹਾਰਾਜ ਪਿਤਾ ਜੀ ਆ ਜਿਹੜੇ ਸਰੀਰ ਉੱਪਰ ਕੱਪੜੇ ਪਾਏ ਨਾ, ਬਹੁਤ ਮੁੱਲ ਵਾਲੇ ਆ, ਬੜੇ ਚਿੱਟੇ ਆ, ਬੜੇ ਦੁੱਧ ਵਰਗੇ ਹੈ।
ਹਿਤ ਬਾਸਨ ਕੇ ਨਹ ਬਰੋ,
ਇਵੇਂ ਜਿਹੜਾ ਤੁਸੀਂ ਕਹਿੰਦੇ ਵੀ ਚਿੱਕੜ ਵਿੱਚ ਲੋਟਾ ਕੱਢ ਲਿਆਓ, ਕੱਪੜੇ ਮੈਂ ਮਹਿੰਗੇ ਬਹੁਤ ਪਾਏ ਹੋਏ ਮੁੱਲ ਵਾਲੇ, ਲੋਟੇ ਨੂੰ ਕੱਢਣ ਵਾਸਤੇ ਮਾਰੇ, ਮੈਂ ਤੇ ਨਹੀਂ ਉਹ ਚਿੱਕੜ 'ਚ ਵੜਾਂਗਾ।
ਮਲਨ ਜੂਠ ਯਹ ਨੀਰਾ,
ਜਿੱਥੇ ਜੂਠਾ ਪਾਣੀ ਹੈ ਫਿਰ ਮੈਲ ਬਹੁਤ ਚਿੱਕੜ 'ਤੇ ਭਰਿਆ ਹੀ ਪਿਆ, ਮੈਂ ਤੇ ਨਹੀਂ ਉਹਦੇ ਵਿੱਚ ਵੜਾਂਗਾ।
ਚੌਪਾਈ ਦਾਸ ਸਿੱਖ ਆਗੇ ਬਹੁ ਮੇਰੇ,
ਜੇ ਆਪ ਜੀ ਕਹੋ ਤੇ ਇਵੇਂ ਕਰ ਕਰਾ ਲੈਣੇ ਵੀ ਮੇਰੇ ਜਿਹੜੇ ਦਾਸ ਮੇਰੀ ਸੇਵਾ ਕਰਨ ਵਾਲੇ ਸਿੱਖ ਅੱਗੇ ਬਹੁਤੇ ਹੈਗੇ।
ਮਨ ਬਚਨ ਨਾ ਕਰਹੀ ਦੇਰੇ,
ਆਪ ਜੀ ਆਗਿਆ ਕਰੋ ਇੱਕ ਵਾਰ, ਮੈਂ ਬਚਨ ਕਹਿੰਦਾ ਮੇਰਾ ਬਚਨ ਮੰਨ ਕੇ ਕੋਈ ਦੇਰੀ ਨਹੀਂ ਕਰਨਗੇ, ਉਸੇ ਵੇਲੇ ਉਹ ਕੱਢ ਦੇਣਗੇ ਲੋਟਾ।
ਆਏ ਸਦੇਹੋ ਨਿਕਾਸਾ ਸੋਈ,
ਆਪ ਜੀ ਆਗਿਆ ਦਿਓ, ਮੈਂ ਆਪਣੇ ਸੇਵਕ ਨੂੰ ਕਹਿ ਦੇਣਾ ਤੇ ਉਹ ਛੇਤੀ ਨਾਲ ਕੱਢ ਦਿੰਦਾ ਲੋਟਾ।
ਮੈਂ ਕੱਢੋ ਮਹਿਮਾ ਘਟ ਹੋਈ,
ਜੇ ਮੈਂ ਆਪ ਕੱਢਾਂਗਾ ਵਸਤਰ ਵੀ ਗੰਦੇ ਹੋ ਜਾਣਗੇ, ਫਿਰ ਦਾਸਾਂ ਸੇਵਕਾਂ ਵਿੱਚ ਮੇਰੀ ਮਹਿਮਾ ਬੜੀ ਘੱਟ ਹੋ ਜਾਏਗੀ, ਬੜੀ ਮਹਿਮਾ ਘੱਟ ਜਾਏਗੀ ਮੇਰੀ।
ਇਸ ਪ੍ਰਕਾਰ ਸੁਣ ਕੇ ਜਗਨਨਾਥਾ,
ਜਗਤ ਦੇ ਨਾਥ ਗੁਰੂ ਸਾਹਿਬ ਜੀ ਇਸ ਤਰ੍ਹਾਂ ਸਪੁੱਤਰ ਦਾ ਬਚਨ ਸੁਣ ਕੇ
ਬੋਲੇ ਪਨ ਦੂਸਰ ਸੁਤ ਸਾਥਾ,
ਫਿਰ ਆਪਣੇ ਦੂਸਰੇ ਸਪੁੱਤਰ ਨਾਲ ਹੀ ਬੋਲੇ ਬਚਨ।
ਲਖਮੀ ਦਾਸਨ ਕਾ ਸਹਜਾਈ,
ਸਪੁੱਤਰ ਛੋਟੇ ਲਖਮੀ ਦਾਸ ਜੀ ਜਿਹੜਾ ਲੋਟਾ ਚਲੇ ਦੇ ਵਿੱਚ ਚਿੱਕੜ ਚ ਡਿੱਗਿਆ ਹੋਇਆ, ਜਾ ਕੇ ਪੁੱਤਰ ਜੀ ਕੱਢੋ ਉਹਨੂੰ।
ਮਾਂਜੋ ਸੋਚ ਕਰੀਏ ਤਿਹ ਤਾਈ,
ਉਸ ਲੋਟੇ ਦੇ ਤਾਈ ਕੱਢ ਕੇ ਲੰਗਰ ਹਾਲ ਚ ਗੁਰੂ ਕੇ ਲੰਗਰਾਂ ਜਾ ਕੇ ਬਣਾ ਸਵਾਰ ਕੇ ਧੋ ਕੇ ਉਹਨੂੰ ਮਾਂਜੋ ਤੇ ਪਵਿੱਤਰ ਕਰੀਏ ਤੇ ਲੈ ਕੇ ਆਈਏ।
ਸੁਨਤ ਸਰਾਨ ਤਿਨ ਬੈਨ ਬਖਾਨੇ,
ਕੰਨਾਂ ਵਿੱਚ ਸੁਣਦਿਆਂ ਸਤਿਗੁਰੂ ਜੀ ਦੇ ਬਚਨ ਬਾਬਾ ਲਖਮੀ ਦਾਸ ਜੀ ਨੇ ਅੱਗੋਂ ਮੋੜਵਾਂ ਜਵਾਬ ਦਿੱਤਾ।
ਪਿਤ ਜੀ ਤੁਮਹਾਂ ਅਧਿਕ ਸਿਆਣੇ,
ਪਿਤਾ ਜੀ ਤੁਸੀਂ ਨਾ ਬਹੁਤ ਸਿਆਣੇ ਹੋ। ਆ ਵਿਅੰਗ ਨਾਲ ਹੀ ਕਿਹਾ, ਜਿਵੇਂ ਅਸੀਂ ਕਿਸੇ ਨੂੰ ਕਹਿਦੇ ਨੇ ਤੂੰ ਨਾ ਬਹੁਤ ਸਿਆਣਾ, ਉਂਝ ਲੱਗਦਾ ਮੈਨੂੰ, ਉਹ ਚਤੁਰਾਈ ਨਾਲ ਇਵੇਂ ਕਿਹਾ, ਪਿਤਾ ਜੀ ਤੁਸੀਂ ਨਾ ਬਹੁਤ ਸਿਆਣੇ ਹੋ, ਮਸਤਾਨੇ ਦਵਾਨੇ ਹੀ ਹੋ।
ਮੰਦ ਕਾਮ ਹਮ ਪੈ ਕਰਵਾਵੋ,
ਜਿਹੜੇ ਮਾੜੇ ਕੰਮ ਨਾ ਮੈਲੇ ਕੰਮ ਨਹੀਂ ਕਰਨ ਵਾਲੇ ਉਹ ਤੁਸੀਂ ਆਪਣੇ ਪੁੱਤਰਾਂ ਤੋਂ ਕਰਵਾਉਂਦੇ, ਤਾਂ ਤੁਸੀਂ ਬਹੁਤ ਸਿਆਣੇ ਹੀ ਹੋ।
ਸਭ ਲੋਕਨ ਮਹਿਮਾਨ ਘਟਾਵੋ,
ਮਾੜੇ ਮੈਲੇ ਕੰਮ ਸਾਡੇ ਤੋਂ ਕਰਵਾਉਂਦੇ ਹੋ, ਸਾਡੇ ਸਾਰੇ ਲੋਕਾਂ ਵਿੱਚ ਸੰਗਤ ਦੇ ਵਿੱਚ ਸਾਡਾ ਮਾਣ ਘਟਾਉਂਦੇ ਹੋ, ਸਾਡਾ ਸਤਿਕਾਰ ਕਢਾਉਂਦੇ ਹੋ, ਵੀ ਪੁੱਤਰ ਕਿਹੋ ਜਿਹੇ ਹੈ।
ਇਸ ਪ੍ਰਕਾਰ ਤੁਮਾਰ ਸੁਭਾਉ,
ਇਸ ਤਰ੍ਹਾਂ ਦਾ ਜਿਹੜਾ ਨਾ ਪਿਤਾ ਗੁਰੂ ਜੀ ਤੁਹਾਡਾ ਸੁਭਾਅ ਹੀ ਹੈ।
ਕਹੋ ਆਪ ਹਮ ਕਰਾ ਨਾ ਕਾਊ,
ਇਹ ਅੱਜ ਦੀ ਥੋੜ੍ਹੀ ਗੱਲ ਹੈ, ਪਹਿਲਾਂ ਤੋਂ ਤੁਹਾਡਾ ਇਹ ਸੁਭਾਅ ਹੀ ਹੈ ਵੀ ਜਿਹੜਾ ਕੰਮ ਨਹੀਂ ਕਰਨ ਵਾਲਾ ਤੁਸੀਂ ਸਾਨੂੰ ਕਹਿਣਾ ਹੁੰਦਾ ਹੈ, ਆਪ ਕਹੀ ਜਾਓ, ਆਪ ਕਹੋ, ਆਹਨੇ ਕੋਈ ਕਰਨ ਤੇ ਹੈ ਨਹੀਂ, ਮੰਨਣੀ ਤੁਹਾਡੀ ਕੋਈ ਹੈ ਨਹੀਂ, ਤੁਸੀਂ ਕਹਿੰਦੇ ਜਾਓ।
ਰੱਬ ਲੈਣੇ ਦਿਸ ਕਿਰਪਾ ਨਿਧਾਨਾ,
ਗੁਰੂ ਮਹਾਰਾਜ ਅੰਦਰੇ ਅੰਦਰ ਤੇ ਪਰੇਸ਼ਾਨ ਨਹੀਂ ਹੈ ਵੀ ਪੁੱਤਰ ਮੰਨਦੇ ਕੋਈ ਨਹੀਂ, ਚਲੋ ਨਹੀਂ ਮੰਨਦੇ ਤੇ ਕੋਈ ਗੱਲ ਨਹੀਂ, ਮਹਾਰਾਜ ਚੁੱਪ ਜੀ ਧਾਰਨ ਕਰਕੇ ਫਿਰ ਕਿਰਪਾ ਦੇ ਖਜ਼ਾਨੇ ਸਤਿਗੁਰ ਜੀ ਨੇ ਸ੍ਰੀ ਪਰਮ ਲੈਣਾ ਜੀ ਤਰਫ ਦੇਖਿਆ, ਤੱਕਿਆ ਮੇਰ ਦੀ ਦ੍ਰਿਸ਼ਟੀ ਨਾਲ,
ਅਸ ਬਚਨ ਬਖਾਨਾ
ਦੇਖ ਕੇ ਤੇ ਇਸ ਤਰ੍ਹਾਂ ਬਚਨ ਕਿਹਾ।
ਮਹਾ ਭਾਗ ਕਰ ਦਮ ਕੈ ਮਾਹੀ,
ਵੱਡਿਆ ਭਾਗਾਂ ਵਾਲੇ ਲੈਣੇ ਪੁਰਖਾ, ਚਿੱਕੜ ਦੇ ਵਿੱਚ ਲੋਟਾ ਡਿੱਗਾ ਹੋਇਆ ਹੈ।
ਜਾਏ ਨਿਕਾਸ ਸਵੱਛ ਕਰ ਤਾਹੀ,
ਬਿਨਾਂ ਦੇਰੀ ਤੋਂ ਜਾ ਕੇ ਚਿੱਕੜ ਵਿੱਚ ਲੋਟੇ ਨੂੰ ਤੁਸੀਂ ਕੱਢ ਲਓ, ਕੱਢ ਕਰਕੇ ਗੁਰੂ ਕੇ ਲੰਗਰਾਂ ਜਾ ਕੇ ਬਣਾ ਸਵਾਰ ਕੇ ਸਪਿੱਤਰ ਕਰਕੇ ਉਸਨੂੰ ਲੈ ਆਓ।
ਘਰ ਬਹੁ ਮੋਲੇ ਚੀਰ ਸਹਾਈ,
ਜਦੋਂ ਗੁਰੂ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਹੈ, ਕਹਿੰਦੇ ਆ ਕਵੀ ਜੀ ਵੀ ਭਾਈ ਲਹਿਣਾ ਜੀ ਵੀ ਹੁਣ ਮਾਇਆ ਵੱਲੋਂ ਤਾਂ ਕਮੀ ਨਹੀਂ ਸੀ, ਸਰੀਰ ਉੱਪਰ ਜਿਹੜਾ ਚੋਲਾ ਹੈ ਨਾ ਉਹਨਾਂ ਨੇ ਵੀ ਕੱਪੜੇ ਵਸਤਰ ਬਹੁਤ ਸੋਹਣੇ ਧਾਰਨ ਕੀਤੇ ਹੋਏ ਸੀ, ਪਾਏ ਹੋਏ ਸੀ।
ਸੁਣ ਆਏ ਸਨਹ ਦੇਰ ਲਗਾਈ,
ਪਰ ਗੁਰੂ ਜੀ ਦੀ ਆਗਿਆ ਸੁਣੀ ਹੈ, ਕੋਈ ਦੇਰੀ ਨਹੀਂ ਲਾਈ ਹੈ।
ਗੂਦ ਪਰਿਓ ਕਰਦਮ ਕੇ ਮਾਹੀ,
ਧੰਨ ਗੁਰੂ ਨਾਨਕ ਕਹਿ ਕੇ ਕੁੱਦ ਪਏ, ਛਾਲ ਮਾਰ ਦਿੱਤੀ ਹੈ ਚਿੱਕੜ ਦੇ ਵਿੱਚ ਹੀ।
ਆਇਸ ਅਨਸਾਰੀ ਪ੍ਰਣ ਜਾਹੀ,
ਜਿਨ੍ਹਾਂ ਨੇ ਪ੍ਰਾਣੀ ਕੀਤਾ ਹੋਇਆ ਵੀ ਗੁਰੂ ਦੀ ਆਗਿਆ ਅਨਸਾਰੀ ਰਹਿਣਾ, ਮਰ ਜਾਈਏ ਜੀਂਦੇ ਰਹੀਏ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਵੀ ਸ਼ਰਣੀ ਆ ਗਏ ਹਾਂ ਤੇ ਫਿਰ ਜਦੋਂ ਚਾਕਰੀ ਕਰ ਲਈ ਆਪਣੇ ਮਾਲਕ ਦੀ, ਫਿਰ ਨਖਰਾ ਕੀ, ਨੌਕਰੀ ਕੀ ਤੇ ਨਖਰਾ ਕੀ, ਸੇਵਕੀ ਕੀ ਤੇ ਝਗੜਾ ਕੀ, ਵੀ ਕਾਹਦਾ ਝਗੜਾ ਕਰਨਾ, ਜਦੋਂ ਗੁਰੂ ਨੂੰ ਸਮਰਪਣ ਹੀ ਕਰ ਦਿੱਤਾ, ਜਿਨ੍ਹਾਂ ਨੇ ਪ੍ਰਾਣੀ ਕੀਤਾ ਇਹ ਪ੍ਰਤੱਗਿਆ ਨਿਯਮੀ ਕੀਤਾ, ਹਮੇਸ਼ਾ ਗੁਰੂ ਜੀ ਦੇ ਅਨੁਸਾਰ ਹੀ ਹੈ, ਕੁਝ ਨਹੀਂ ਦੇਖਿਆ ਵੀ ਕੱਪੜੇ ਚੰਗੇ ਪਾਏ ਹੈ, ਸੋਹਣੇ ਹੈ, ਮੁੱਲ ਵਾਲੇ ਹੈ, ਛਾਲ ਹੀ ਮਾਰ ਦਿੱਤੀ ਹੈ ਚਿੱਕੜ ਦੇ ਵਿੱਚ।
ਬਾਸਨ ਕੋ ਨਿਕਾਸ ਲੈ ਆਵਾ,
ਲੋਟੇ ਨੂੰ ਚਿੱਕੜ ਵਿੱਚੋਂ ਕੱਢ ਕੇ ਬਾਹਰ ਲੈ ਆਏ।
ਮਾਂਜ ਪਖਾਰਿਓ ਭਲੋ ਬਣਾਵਾ,
ਬਣਾ ਸਵਾਰ ਕੇ ਲੰਗਰਾਂ ਵਿੱਚ ਜਾ ਕੇ ਲੋਟੇ ਨੂੰ ਮਾਂਜਿਆ ਹੈ, ਧੋਤਾ ਹੈ, ਬੜਾ ਸੋਹਣਾ ਜਿਹਾ ਛਕਾ ਲਿਆ ਹੈ।
ਪੰਖ ਸੰਗ ਪਟ ਪਏ ਮਲੀਨਾ,
ਚਿੱਕੜ ਦੇ ਨਾਲ ਸਾਰੇ ਗਲ ਪਾਏ ਹੋਏ ਵਸਤਰ ਦੇ ਮੈਲੇ ਹੋ ਗਏ ਹੈ।
ਅੰਗ ਨਾ ਲੱਗਿਓ ਜਾਤ ਨਹਿ ਚੀਨਾ,
ਜਿਹੜੇ ਹੈ ਨਾ ਅੰਗਣ ਲੱਗਿਓ, ਇਕੱਠਾ ਪਾਠ ਕਰ ਲੈਣਾ ਵੀ ਅੰਗਣ ਲੱਗਿਓ, ਅੰਗਾਂ ਨੂੰ ਚਿੱਕੜ ਲੱਗਿਆ ਹੋਇਆ ਅਤੇ ਭਾਈ ਲਹਿਣਾ ਜੀ ਤਾਂ ਜਾਣੇ ਨਹੀਂ ਜਾਂਦੇ, ਸਾਰੇ ਕਬਸਤਰ ਹੀ ਲਿਬੜ ਗਏ, ਸਾਰਾ ਸਰੀਰ ਹੀ ਭਰ ਗਿਆ ਚਿੱਕੜ ਨਾਲ। ਜਾਂ ਵੀ ਗੁਰੂ ਦੀ ਕਲਾ ਅੰਗ ਨਾ ਲੱਗੇ, ਉਹ ਜਾਤ ਨਾ ਚੀਨਾ, ਵੀ ਅੰਗ ਨੂੰ ਚਿੱਕੜ ਲੱਗਿਆ ਨਹੀਂ ਹੈ, ਅੰਗ ਨੂੰ ਲੱਗਿਆ ਜਾਣਿਆ ਨਹੀਂ ਜਾਂਦਾ ਚਿੱਕੜ ਗੁਰੂ ਦੀ ਕਲਾ ਕਰਕੇ। ਦੂਸਰਾ ਅਰਥ ਇਹ,
ਸਰਬ ਬਲੋਕ ਬਿਸਮਤਾ ਠਾਨੀ,
ਸਾਰੀ ਸੰਗਤ ਨੇ ਵੇਖ ਕੇ ਬੜੀ ਅਚਰਜਤਾ ਧਾਰੀ ਹੈ। ਉਹ ਮੁੱਖ ਅਰਥ ਇਹੋ ਹੀ ਹੈ ਵੀ ਅੰਗ ਨਾ ਲੱਗਿਓ ਜਾਤ ਨੇ ਚੀਨਾ, ਵੀ ਅੰਗਣ ਲੱਗਿਓ, ਇਹ ਮੁੱਖ ਅਰਥ ਹੈ ਵੀ ਅੰਗਾਂ ਨੂੰ ਚਿੱਕੜ ਇੰਨਾ ਲੱਗ ਗਿਆ ਵੀ ਜਾਣੇ ਨਹੀਂ ਜਾਂਦੇ, ਪਛਾਣੇ ਨਹੀਂ ਜਾਂਦੇ। ਸਾਰੀ ਸੰਗਤ ਵੇਖ ਕੇ ਬਹੁਤ ਅਚਰਜਤਾ ਹੀ ਮੰਨੀ ਹੋਈ ਕੀ ਧਾਰਨ ਕੀਤੀ।
ਧੰਨ ਧੰਨ ਕਹਿ ਕੇ ਦਗਬਾਨੀ,
ਕੁਝ ਤੇ ਹੀ ਬਚਨ ਕਹਿਣ ਲੱਗੇ, ਭਾਈ ਲਹਿਣਾ ਤੂੰ ਧੰਨ ਹੈ, ਗੁਰੂ ਨਾਨਕ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ ਤੁਸੀਂ, ਧੰਨ ਹੈ ਤੁਹਾਡੇ ਸੇਵਕ।
ਗੁਰ ਸਿੱਖੀ ਤਿੱਖੀ ਅਸ ਹੂੰ ਤੇ,
ਜਿਹੜੀ ਗੁਰੂ ਦੀ ਸਿੱਖੀ ਹੈ ਤੇ ਕਿਰਪਾਨ ਨਾਲ ਵੀ ਤਿੱਖੀ ਹੈ, ਕਿਉਂਕਿ ਜਿਹੜਾ ਤਾਂ ਹੀ ਮਹਾਰਾਜ ਕਹਿੰਦੇ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ, ਵੀ ਖੰਡੇ ਨਾਲੋਂ ਤਿੱਖੀ ਕਿਉਂ ਹੈ, ਖੰਡੇ ਦੀ ਧਾਰ ਉੱਪਰ ਮੱਛਰ ਬਹਿ ਜਾਂਦਾ, ਅਸੀਂ ਉਂਗਲੀ ਆਪਾਂ ਰੱਖਦੇ ਤਾਂ ਟਿਕ ਜਾਂਦੀ ਉਹਦੇ 'ਤੇ, ਉਸੇ ਵੇਲੇ ਨਹੀਂ ਵੱਢੀ ਜਾਂਦੀ ਜਿੰਨਾ ਚਿਰ ਅਸੀਂ ਉਂਗਲ ਗਾਂਹ ਪਛਾਣੀ ਕਰਾਂਗੇ। ਗੁਰੂ ਦੀ ਸਿੱਖੀ ਖੰਡੇ ਦੀ ਧਾਰ ਨਾਲੋਂ ਤਿੱਖੀ ਹੈ, ਇਹਦੇ 'ਤੇ ਚੜ੍ਹਨਾ ਹੀ ਬੜਾ ਔਖਾ, ਇਹ 'ਤੇ ਉਂਗਲਾਂ ਵੀ ਰੱਖੀਆਂ ਜਾਂਦੀਆਂ, ਨਾ ਪੈਰ ਰੱਖੇ ਜਾਂਦੇ ਗੁਰੂ ਦੀ ਸਿੱਖੀ 'ਤੇ। ਇੱਥੇ ਤਾਂ ਬਹੁਤ ਬਰੀਕ ਹੈ ਗੁਰੂ ਕੀ ਸਿੱਖੀ, ਵਾਲੋ ਨਿੱਕੀ, ਵਾਲ ਤੋਂ ਨਿੱਕੀ ਹੈ। ਕਿਸੇ ਨੇ ਪੁੱਛਿਆ ਮਹਾਰਾਜ ਜੀ ਵਾਲ ਤੋਂ ਨਿੱਕੀ ਕਿਉਂ ਸਿੱਖੀ, ਮਹਾਰਾਜ ਕਹਿੰਦੇ ਭਾਈ ਕੇਸ ਦੇ ਉੱਪਰ ਵੀ ਨਾ ਜਿਹੜਾ ਕੀੜੀ ਤੁਰ ਪੈਂਦੀ ਹੈ, ਪਰ ਗੁਰੂ ਦੀ ਸਿੱਖੀ 'ਤੇ ਤੁਰਨਾ ਬੜਾ ਔਖਾ। ਤਾਂ ਹੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਿਹੜੇ ਆਉਂਦੇ ਰਹੇ ਉਹਨੂੰ ਇਹੀ ਕਹਿੰਦੇ ਰਹੇ, ਭਾਈ ਜਿੱਥੇ ਤੂੰ ਮੰਨਦਾ ਉਹਨੂੰ ਹੀ ਮੰਨ, ਸਿੱਖੀ ਕਮਾਉਣੀ ਬੜੀ ਔਖੀ ਹੈ। ਵਾਲੋਂ ਨਿੱਕੀ ਆਖੀ ਹੈ, ਵਾਲ ਤੋਂ ਨਿੱਕੀ ਹੈ, ਖੰਡੇ ਦੀ ਧਾਰ ਤੋਂ ਤਿੱਖੀ ਹੈ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ। ਬਾਬਾ ਫਰੀਦ ਜੀ ਕਹਿੰਦੇ ਖੰਡੇ ਨੇ ਧਾਰ ਨਾਲ ਤਿੱਖੀ ਹੈ, ਬਹੁਤ ਭੀੜੀ ਗਲੀ ਹੈ ਸਿੱਖੀ ਦੀ, ਪਰਮਾਤਮਾ ਦੇ ਦਰ ਦੀ ਕਮਾਈ ਕਰਨੀ, ਅਤੇ ਉਸ ਉੱਪਰ ਹੈ ਸਾਡਾ ਮਾਰਗ, ਜਿਹੜਾ ਭੀੜਾ ਬੜਾ ਥਾਂ ਲੰਘਣਾ ਬੜਾ ਔਖਾ ਹੈ, ਉਹ ਮਾਰਗ 'ਤੇ ਅਸੀਂ ਪਏ ਹੋਏ ਹਾਂ। ਇਸ ਤਰ੍ਹਾਂ ਫਰੀਦਾ ਦਰ ਦਰਵੇਸੀ ਗਾਖੜੀ ਚੱਲਾ ਦੁਨੀਆ ਭੱਤ, ਵੀ ਫਰੀਦਾ ਜਿਹੜੀ ਰੱਬ ਦੇ ਘਰ ਦੀ ਦਰਵੇਸੀ ਕਰਨੀ ਗਾਖੜੀ ਕਈ ਬੜੀ ਔਖੀ ਹੈ, ਬਹੁਤ ਇਹਦੇ ਵਿੱਚ ਕਸ਼ਟ ਆਉਂਦੇ ਹੈ। ਚੱਲਾ ਦੁਨੀਆ ਭੱਤ, ਫਰੀਦ ਸਾਹਿਬ ਜੀ ਵੇਖ ਕੇ ਉਹ ਖਰਬੂਜੇ ਖਾਣ ਦੀ ਚਾਹਨਾ ਹੋਈ ਅਤੇ ਮਨ 'ਚ ਆ ਗਏ ਵੀ ਮੈਂ ਵੀ ਖਰਬੂਜੇ ਬੀਜ ਲਵਾਂ। ਫਿਰ ਕਹਿੰਦੇ ਫਰੀਦਾ ਦਰ ਦਰਵੇਸੀ ਗਾਖੜੀ, ਇਹ ਫਰੀਦਾ ਜਿਹੜੀ ਦਰਵੇਸੀ ਕਰਨੀ ਇਹ ਬੜੀ ਔਖੀ ਹੈ, ਅਤੇ ਤੂੰ ਚੱਲਣਾ ਚਾਹੁੰਦਾ ਦੁਨੀਆ ਦੀ ਤਰ੍ਹਾਂ, ਵੀ ਜਿਵੇਂ ਲੋਕ ਖੇਤੀਆਂ ਕਰਦੇ ਆ ਆਪਣੀ ਫਸਲ ਬੀਜਦੇ ਚੰਗਾ ਚੋਖਾ ਘਰੇ ਘਰੇ ਖਾਈ ਜਾਂਦੇ, ਅਤੇ ਤੂੰ ਹੀ ਚਾਹੁੰਦਾ ਵੀ ਮੈਂ ਵੀ ਖੇਤੀ ਕਰ ਲਵਾਂ ਅਤੇ ਘਰੇ ਬਹਿ ਕੇ ਖਰਬੂਜੇ ਖਾਵਾਂ। ਕਹਿੰਦੇ ਇਵੇਂ ਨਾ ਕਰ, ਬੰਨ ਉਠਾਈ ਪੋਟਲੀ ਕਿੱਥੇ ਮੰਜਾਂ ਘੱਤ। ਆ ਜਿਹੜੀ ਦਰਵੇਸ਼ੀ ਦੀ ਪੋਟਲੀ ਬੰਨ ਕੇ ਚੁੱਕੀ ਹੋਈ ਸਿਰ 'ਤੇ, ਲੋਕਾਂ ਵਿੱਚ ਫਰੀਦ ਫਰੀਦ ਦਰਵੇਸ਼ ਖਵਾਉਂਦਾ, ਸਾਧੂ ਸੰਤ ਖਵਾਉਂਦਾ, ਫੱਕਰ ਖਵਾਉਂਦਾ, ਕਿੱਥੇ ਵੰਜਾਂ ਕੱਤ, ਹੁਣ ਤੂੰ ਕਿੱਥੇ ਜਾਣਾ ਚਾਹੁੰਦਾ ਵਾਂ, ਹੁਣ ਤੂੰ ਕਿਹੜੀ ਖੇਤੀ ਕਰਨੀ ਚਾਹੁੰਦਾ, ਪਹਿਲਾਂ ਮਾਰਗ ਫੜ ਲਿਆ ਹੈ ਧਰਮ ਦਾ, ਹੁਣ ਤੂੰ ਚਾਹੁੰਦਾ ਮੈਂ ਖੇਤੀ ਕਰ ਲਾਂ ਕਿਸਾਨਾਂ ਵਾਂਗੂ, ਅਤੇ ਮੈਂ ਵੀ ਜਿਹੜਾ ਉਹ ਜ਼ਿਮੀਦਾਰ ਵਾਂਗੂ ਚੰਗੇ ਖਰਬੂਜੇ ਖਾਊਂਗਾ। ਇੱਧਰ ਨਾ ਹੁਣ ਤੂੰ ਜਾ, ਜਿੱਥੇ ਹੁਣ ਤੂੰ ਲੱਗਾ ਇੱਧਰ ਹੀ ਲੱਗਾ ਰਹਿ, ਆਪਣੇ ਖੁਦਾ ਨੂੰ ਪਾਉਣ ਦੀ ਚਾਹਨਾ ਵਿੱਚ ਲੱਗਾ ਇੱਧਰ ਹੀ ਲੱਗਾ ਰਹੇ, ਸੰਸਾਰੀ ਹੁਣ ਪਾਸੇ ਵੱਲ ਨਾ ਤੂੰ ਮੁੜ ਕੇ ਆ। ਇਹ ਤਾਂ ਹੀ ਸਤਿਗੁਰੂ ਜੀ ਕਹਿ ਰਹੇ ਹੈ ਭਾਈ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਣਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ। ਭਗਤਾਂ ਦੀ ਚਾਲ ਬੜੀ ਵੱਖਰੀ ਹੈ ਦੁਨੀਆ ਨੂੰ, ਉਹ ਤਾਂ ਰੰਗ ਹੱਸ ਹੈ, ਰੰਗ ਰੋਬ ਹੈ, ਚੁੱਪ ਭੀ ਕਰ ਜਾਹੇ, ਉਹਦੇ ਰੰਗ ਵਿੱਚ ਹੀ, ਰੱਬ ਦੇ ਰੰਗ ਵਿੱਚ ਹੀ ਹੱਸਦੇ ਹੈ, ਰੱਬ ਦੇ ਰੰਗ ਵਿੱਚ ਹੀ ਉਹ ਰੋਣ ਲੱਗ ਪੈਂਦੇ ਰੱਬ ਦੇ ਭਗਤ, ਅਤੇ ਕਦੀ ਕਦੀ ਉਹ ਚੁੱਪ ਕਰ ਜਾਂਦੇ ਹੈ। ਇਵੇਂ ਉਹ ਇਹ ਮਾਰਗ ਬੜਾ ਵੱਖਰਾ ਹੈ, ਸੰਸਾਰ ਦਾ ਮਾਰਗ ਇਵੇਂ ਤੁਸੀਂ ਸਮਝ ਲਓ ਦ੍ਰਿਸ਼ਟਾਂਤ ਤੌਰ 'ਤੇ, ਵੀ ਸੰਸਾਰੀ ਦਾ ਅਤੇ ਭਗਤ ਦਾ ਕਿੰਨਾ ਫਰਕ ਹੈ। ਜਿਵੇਂ ਭਗਤ ਨੇ ਜਾਣਾ ਚੜ੍ਹਦੇ ਵੱਲ, ਸੰਸਾਰੀ ਨੇ ਜਾਣਾ ਲਹਿੰਦੇ ਵੱਲ, ਇੰਨਾ ਫਰਕ ਹੈ। ਹੁਣ ਅੱਜ ਜਦੋਂ ਜਿਹਦੇ ਕੋਨੇ ਦੀ ਦਿਸ਼ਾ ਵੱਲ ਜਾਈਏ ਤਾਂ ਥੋੜ੍ਹਾ ਥੋੜ੍ਹਾ ਮੇਲ ਹੁੰਦਾ ਹੁੰਦਾ ਖਿੰਦਾ ਜਾ ਕੇ ਦੂਰ ਹੋ ਜੂ, ਪਰ ਜਿਹਨੇ ਹੁਣ ਲਹਿੰਦੇ ਵੱਲ ਜਾਣਾ, ਇੱਕ ਨੇ ਚੜ੍ਹਦੇ ਵੱਲ ਜਾਣਾ, ਉਹਨਾਂ ਦਾ ਤਾਂ ਫਰਕ ਹੀ ਬਹੁਤ ਪੈ ਜਾਂਦਾ। ਅਤੇ ਭਗਤ ਦਾ ਕੰਮ ਕੀ ਆ? ਆਕਾਸ਼ ਨੂੰ ਚੜ੍ਹਨਾ ਰੱਬ ਨੂੰ ਪਾਉਣ ਵਾਸਤੇ। ਸੰਸਾਰੀ ਦਾ ਕੰਮ ਕੀ? ਧਰਤੀ ਵਿੱਚ ਧੱਸਦੇ ਜਾਣਾ, ਠਾਂ ਠਾਂ ਇੰਨੀਆਂ ਪੁੱਟੀ ਜਾਣੀਆਂ ਦਵਾ ਦਵਾ। ਇਵੇਂ ਫਰਕ ਹੈ ਭਗਤਾਂ ਦਾ। ਅਤੇ ਮਹਾਰਾਜ ਦੇ ਸਿੱਖ ਕਹਿ ਰਹੇ ਹੈ, ਉੱਥੇ ਜਦੋਂ ਭਾਈ ਲਹਿਣਾ ਜੀ ਦੀ ਅਸੀਂ ਤਪੱਸਿਆ ਵੇਖੀ ਹੈ, ਭਾਵਨਾ ਵੇਖੀ, ਕਹਿੰਦੇ ਧੰਨ ਹੈ ਗੁਰੂ ਕੀ ਸਿੱਖੀ ਜਿਹੜੀ ਤਲਵਾਰ ਨਾਲੋਂ ਵੀ ਬੜੀ ਤਿੱਖੀ ਹੈ।
ਧੰਨ ਸੇ ਨਰ ਜੇ ਜਾਏ ਪਹੁੰਚੇ।
ਧੰਨ ਹੈ ਉਹ ਭਾਈ ਲਹਿਣਾ ਵਰਗੇ ਪੁਰਸ਼ ਜਿਹੜੇ ਐਸੀ ਗੁਰੂ ਦੀ ਸਿੱਖੀ ਤਿੱਖੀ ਨੂੰ ਕਮਾ ਕੇ ਤੇ ਜਾ ਪਹੁੰਚਦੇ ਪਰਮ ਪਦ ਤੇ, ਗੁਰੂ ਦੇ ਬਚਨਾਂ ਦੇ ਪੂਰੇ ਰਹਿ ਜਾਂਦੇ ਹੈ।
ਅਧਿਕ ਪ੍ਰਸੀਦੇ ਕਿਰਪਾ ਨਿਧਾਨਾ।
ਕਿਰਪਾ ਦੇ ਖਜ਼ਾਨੇ ਮਹਾਰਾਜ, ਭਾਈ ਲਹਿਣਾ ਜੀ ਦੀ ਐਸਾ ਪ੍ਰੇਮ ਸੇਵਾ ਵੇਖ ਕੇ ਬਹੁਤ ਪ੍ਰਸੰਨ ਹੋਏ। ਗੁਰੂ ਸੇਵਾ ਨਾਲ ਹੀ ਪ੍ਰਸੰਨ ਹੁੰਦੇ ਹੈ ਭਾਈ।
ਮ੍ਰਿਦਲ ਸਮਤ ਸੋ ਬਚਨ ਬਖਾਨਾ।
ਜੇ ਕਿਹਾ ਜੋ ਮ੍ਰਿਦਲ ਸਮਤ, ਜੋ ਬੜੇ ਕੋਮਲ ਸੁਭਾਅ ਵਾਲੇ ਸ੍ਰੇਸ਼ਟ ਮੱਤ ਵਾਲੇ ਭਾਈ ਲਹਿਣਾ ਜੀ ਦੇ ਨਾਲ ਬਚਨ ਕਿਹਾ ਮਹਾਰਾਜ ਜੀ ਨੇ।
ਦੋਹਰਾ ਕਰ ਜੋਰੇ ਕਰਤਾਰ ਕੋ।
ਕਿਆ ਪੁਰਖਾ ਵਾਹਿਗੁਰੂ ਦੇ ਪਰਮਾਤਮਾ ਅੱਗੇ ਦੋਵੇਂ ਹੱਥ ਜੋੜ।
ਬੰਦਨ ਕਰ ਸਿਰ ਨਿਆਏ।
ਆਪਣਾ ਸੀਸ ਨਵਾ ਕੇ ਤੇ ਮੱਥਾ ਟੇਕ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ।
ਤਵ ਸਮਤਾ ਨਹ ਅਪਰਮਹ।
ਕਿਉਂਕਿ ਜਿਹੜੀ ਤੇਰੀ ਬਰਾਬਰੀ ਹੈ ਪੁਰਖਾ, ਜੋ ਤੁਸੀਂ ਹੋ ਨਾ, ਤੁਸੀਂ ਹੋ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀਜੈ। ਤੁਹਾਡੇ ਵਰਗੀ ਉਪਮਾ ਨਹੀਂ ਦਿੱਤੀ ਜਾ ਸਕਦੀ, ਤੁਹਾਡੇ ਵਰਗੀ ਬਰਾਬਰੀ ਇਸ ਸੰਸਾਰ ਦੇ ਵਿੱਚ ਹੀ ਨਹੀਂ ਹੋ ਸਕਦੀ ਕਿਸੇ ਕੋ।
ਤੰਗ ਪਦ ਪਾਏ।
ਬਹੁਤ ਜਿਹੜਾ ਉੱਚਾ ਪਦ ਉਹ ਤੁਸੀਂ ਪਾਓਗੇ, ਉੱਚੇ ਪਦ ਵਾਲੇ ਹੋ ਜਾਓਗੇ, ਪਰਮ ਪਦ ਹੀ ਪਾਓਗੇ, ਬਹੁਤ ਤੁਹਾਡੀ ਮਹਾਨਤਾ ਹੋਵੇਗੀ।
ਜੋ ਭਾਈ ਸੁਣ ਲੈਣੇ ਗਹ ਪਦ ਅਰਬਿੰਦਾ।
ਸਤਿਗੁਰ ਜੀ ਤੋਂ ਸੁਣ ਕੇ ਭਾਈ ਲਹਿਣਾ ਜੀ ਨੇ ਗੁਰੂ ਮਹਾਰਾਜ ਚਰਨ ਕਮਲ ਫੇਰ ਫੜ ਲਏ ਹੈ।
ਧਰਿਓ ਸੀਸ ਲਹਿਰਦੇ ਆਨੰਦਾ।
ਜਿਹਦੇ ਵਿੱਚ ਬਹੁਤ ਆਨੰਦ ਜਾਣ ਕੇ, ਆਨੰਦ ਲੈ ਕੇ ਆਪਣਾ ਸੀਸ ਗੁਰੂ ਕੇ ਚਰਨਾਂ ਤੇ ਰੱਖ ਦਿੱਤਾ। ਗੁਰ ਕੇ ਚਰਨ ਹਿਰਦੈ ਲੈ ਧਾਰੋ।
ਮਹੋਰੋ ਕਿਤਕ ਬਿਤਾਇਓ ਕਾਲਾ।
ਫੇਰ ਕਹਿੰਦੇ ਕੁਝ ਕੁ ਸਮਾਂ ਸਤਿਗੁਰੂ ਜੀ ਨੇ ਲੰਘਾਇਆ ਹੈ।
ਸੇਵਾ ਸ੍ਰੀ ਗੁਰ ਚਰਨ ਰਸਾਲਾ।
ਗੁਰੂ ਨਾਨਕ ਸਾਹਿਬ ਜੀ ਦੇ ਰਸਾਲਾ ਜੋ ਰਸਾਂ ਦੇ ਘਰ ਸੋਹਣੇ ਚਰਨ ਹੈ, ਉਹਨਾਂ ਦੀ ਸੇਵਾ ਭਾਈ ਲਹਿਣਾ ਜੀ ਬਹੁਤ ਜ਼ਿਆਦਾ ਹੀ ਕਰਦੇ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਫਰਕ ਨਹੀਂ ਪੈਣ ਦਿੰਦੇ। ਜੋ ਗੁਰੂ ਕੀ ਸੇਵਾ ਉਸਨੂੰ ਤਪ ਮਹਾਨ ਮੰਨ ਕੇ ਕਰ ਰਹੇ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਬਚਨੀ ਸਨ, ਜਿਨ੍ਹਾਂ ਬਚਨਾਂ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੁਭਾਇਮਾਨ ਹੋਣਾ ਹੀ ਹੋਣਾ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਇਹ ਵੇਖ ਕੇ ਸ਼ੰਕਾ ਆ ਗਈ ਕਿ ਚਲੋ ਠੀਕ ਹੈ ਕਿ ਗੁਰੂ ਕੇ ਸੁਪੁੱਤਰ ਨਹੀਂ ਬਚਨ ਮੰਨਦੇ, ਪਰ ਸੇਵਾ ਦੇ ਅਸੀਂ ਵੀ ਬਹੁਤ ਕਰਦੇ ਹਾਂ, ਅਤੇ ਜੇ ਮਹਾਰਾਜ ਕਿਤੇ ਸਾਨੂੰ ਬਚਨ ਕਹਿ ਦੇਣ, ਅਸੀਂ ਵੀ ਕਦੀ ਗੁਰੂ ਦਾ ਬਚਨਾ ਬੋੜੀ, ਅਸੀਂ ਤਾਂ ਪੂਰਾ ਭਗਾ ਹੀ ਦੇਣਾ ਹੈ, ਉਹ ਬਚਨ ਪੂਰਾ ਕਰ ਹੀ ਲੈਣਾ ਹੈ। ਬਾਬਾ ਬੁੱਢਾ ਸਾਹਿਬ ਜੀ ਬਹੁਤ ਮਹਾਨ ਬ੍ਰਹਮ ਗਿਆਨੀ ਹੈ, ਪਰ ਜੋ ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਰੂਪ ਵਿੱਚ ਹਨ, ਉਹ ਤਾਂ ਹੁਣ ਦਸ ਸਰੂਪ ਨਿਜਤ ਹੀ ਹੈ। ਅਤੇ ਹੁਣ ਜਿੱਥੇ ਗੁਰੂ ਸਾਹਿਬ ਜੀ ਦੇ ਆਪਣੇ ਸਰੂਪ ਨਿਜਤ ਹੈ, ਉੱਥੇ ਬਰਾਬਰੀ ਦੂਸਰੇ ਕੋ ਕਰਨੀ ਸਿੱਖ ਕੋ ਬੜੀ ਔਖੀ ਹੈ, ਬੜੀ ਕਠਿਨ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਜੋ ਸ਼ੰਕਾ ਆਈ ਕਿ ਮਹਾਰਾਜ ਸਾਨੂੰ ਕਹਿਣ, ਅਸੀਂ ਕਿਉਂ ਨਾ ਕੰਮ ਕਰਾਂਗੇ, ਅਸੀਂ ਗੁਰੂ ਕੀ ਆਗਿਆ ਮੰਨ ਹੀ ਲੈਣੀ ਹੈ, ਕਿਉਂਕਿ ਅਸੀਂ ਤਾਂ ਅੱਖੀ ਸਾਰਾ ਦੇਖ ਰਹੇ ਹਾਂ, ਜੁਗਤੀ ਸਾਰੀ ਆ ਗਈ ਹੈ, ਅਤੇ ਅਸੀਂ ਵੀ ਗੁਰੂ ਕਾ ਬਚਨ ਮੰਨਾਂਗੇ। ਇਵੇਂ ਉਹ ਜੋ ਜਿਵੇਂ ਸ਼ੰਕਾ ਆਈ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਸੁਣ ਲਹਿਣੇ ਗਹਿ ਪਦ ਅਰਬਿੰਦਾ। ਧਰਿਓ ਸੀਸ ਲਹਿਰਦੇ ਆਨੰਦਾ। ਬਹੁਰ ਕਿਤਕ ਬਿਤਾਇਓ ਕਾਲਾ ਸੇਵਹਿ ਸ੍ਰੀ ਗੁਰ ਚਰਨ ਰਸਾਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।